ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਥ ਬ੍ਰਹਮ ਵਰਣਨੰ ਕਵਿਤ ਸੀਸ ਕੇ ਸਹੰਸਰ ਮੁਖ ਜੀਵ ਦਵੈ ਸਹੰਸਰ ਤਾਂ ਦੇ ਨਏ ਨਏ ਨਾਮ ਨਿਤ ਲਿਤ ਰਹੀਅਤ ਹੈ। ਏਕ ਹੈ ਬ੍ਰਹਿਮੰਡ ਤਾਂ ਕੋ ਪਾਵਤ ਨ ਪਾਰ ਕੋ, ਐਸੇ ਐਸੇ ਕੋਟ ਕੋਟ ਰੋਮ ਲਹੀਅਤ ਹੈ। ਸੇਸ ਕੇ ਸਹੰਸਰ ਮੁਖ ਜੀਵ ਦਵੈ ਸਹੰਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ 12 ਵਿਸ਼ੇਸ਼ਣਾਂ ਦੀ ਵਿਚਾਰ ਹੋ ਰਹੀ ਹੈ ਬ੍ਰਹਮ ਦੇ ਅਥਵਾ ਆਤਮਾ ਦੇ। ਅੱਜ ਹੁਣ 12ਵਾਂ ਵਿਸ਼ੇਸ਼ਣ ਆਪਾਂ ਵਿਚਾਰ ਰਹੇ ਹਾਂ, ਕੱਲ੍ਹ ਇੱਕ ਰਹਿ ਗਿਆ ਸੀ। ਅਥ ਬ੍ਰਹਮ ਵਰਣਨ, ਹੁਣ ਬ੍ਰਹਮ ਜੋ ਵਿਆਪਕ ਪਰਮਾਤਮਾ ਵਾਹਿਗੁਰੂ ਹੈ ਉਹਦਾ ਵਿਸ਼ੇਸ਼ਣ ਵਰਣਨ ਕਹੀਏ, ਕਥਨ ਕਰਦੇ ਹਾਂ। ਕਵੇਤਿਆ ਸੇਸ ਕੇ ਸਹੰਸਰ ਮੁਖ ਜੀਵ ਦੁਆ ਸਹੰਸਰ। ਜਿਵੇਂ ਸੇਸ ਨਾਗ ਦੇ ਸਹੰਸਰ ਮੁਖ ਹਜ਼ਾਰ ਮੁਖ ਆ, ਅਤੇ ਜੀਵ ਰਸਨਾ ਜਿਹੜੀਆਂ ਜ਼ਬਾਨਾਂ ਉਹ ਦੁਆ ਸਹੰਸਰ 2000 ਹਨ। ਇਹਨੂੰ ਮੰਨੀਏ ਨਹੀਂ ਕਹਿਣਾ, ਹਨ ਪੱਕਾ ਹੀ ਹੈ। ਇਹਦੇ ਵਿੱਚ ਕੋਈ ਵੀ ਪ੍ਰਾਣਕ ਗੱਲ ਨਹੀਂ ਮੰਨ ਲੈਣੀ ਵੀ ਪ੍ਰਾਣਕ ਦੀ ਪ੍ਰਾਣ ਦੀ ਗੱਲ ਹੈ ਤਾਂ ਕਰਕੇ, ਪਰ ਪ੍ਰਾਣ ਝੂਠੇ ਨਹੀਂ ਹੈ। ਸੇਸ ਨਾਗ ਦੇ 1000 ਮੁੱਖ ਆ, 2000 ਰਸਨਾ, ਕਿਉਂਕਿ ਇੱਕ ਸੱਪ ਦੀਆਂ 2 ਰਸਨਾ ਹੁੰਦੀਆਂ, ਅੱਗੋਂ ਖੁੱਲ੍ਹੀ ਹੁੰਦੀ ਇੱਕ। ਤਾਂ 'ਤੇ ਨਏ ਨਏ ਨਾਮ ਨਿਤ ਲਿਤ ਰਹੀਅਤ ਹੈ। ਤਾਂ 'ਤੇ ਉਹ ਜਿਹੜੀਆਂ ਜ਼ਬਾਨਾਂ, ਤਾਂ 'ਤੇ ਕਹੀਏ ਉਹਨਾਂ ਜ਼ਬਾਨਾਂ ਤੋਂ ਨਿਤ ਨਿਤਾ ਪ੍ਰਤੀ ਉਹ ਪਰਮਾਤਮਾ ਦੇ ਨਵੇਂ ਤੋਂ ਨਵਾਂ ਨਾਮ ਲੇਤ ਕਹੀਏ ਲੈਂਦਾ ਜਪਦਾ ਹੀ ਰਹੀਅਤ ਰਹਿੰਦਾ ਹੈ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤਿਰੁਮਰ ਮਨਾ ਜਾਣਾ। ਇਸ ਤਰ੍ਹਾਂ ਸ਼ੇਸ਼ ਨਾਗ ਬਾਰੇ ਗੁਰਬਾਣੀ ਜੀ ਵੇਖੋ ਲਿਖਿਆ ਹੈ, ਤੁਰਕੀ ਬਾਣੀ ਆਈ ਹੈ ਇਹ ਬਾਣੀ, ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਜਦੋਂ ਗੁਰਬਾਣੀ ਜਾ ਗਿਆ ਫਿਰ ਕੀ ਆਖਣਾ ਵੀ ਇਹ ਪੁਰਾਣਾਂ ਦੇ ਮੁਤਾਬਕ, ਸਿੱਧਾ ਸਪਸ਼ਟ ਹੀ ਆ। ਸੇਸ਼ ਨਾਗ ਵੀ ਹੈ, ਉਹਦੇ 1000 ਮੁੱਖ ਵੀ ਹੈ, ਉਹਦੇ 2000 ਉਹਦੀਆਂ ਰਸਨਾ ਹੈ। ਕਰਨ ਹਾਰ ਕਹੋ ਕੁਛ ਅਚਰਜ ਨਾਹੀਂ, ਪਰਮੇਸ਼ਰ ਅੱਗੇ ਕੋਈ ਇਹੋ ਜਿਹੀ ਗੱਲ ਹੈਗੀ ਜਿਹੜੀ ਹੋਵੇ ਨਾ। ਇਸ ਕਰਕੇ 2000 ਰਸਨਾ ਦੇ ਨਾਲ ਨਵੇਂ ਤੋਂ ਨਵਾਂ ਨਾਮ ਹਮੇਸ਼ਾ ਲੈਂਦਾ ਰਹਿੰਦਾ। ਇੱਕ ਵਾਰ ਜੋ ਲੈ ਲਏ ਫਿਰ ਦੂਜੀ ਵਾਰ ਉਹਨੂੰ ਨਾਮ ਨੂੰ ਜਪਦਾ ਨਹੀਂ। ਪਤਾ ਨਹੀਂ ਕਿੰਨੇ ਕੁ ਨਾਮ ਉਹ ਜਪ ਰਿਹਾ ਹੈ, ਕਿੱਡਾ ਵੱਡਾ ਭਗਤ ਹੈ ਪਰਮੇਸ਼ਰ ਦਾ। ਅਸੀਂ ਤਾਂ ਜਿਹੜੇ ਲਿਖੇ ਹੋਏ ਨਾਮ ਉਹ ਹੀ ਨਹੀਂ ਜਪ ਸਕਦੇ। ਇੱਕ ਹੈ ਬ੍ਰਹਿਮੰਡ ਤਾਂ ਕੋ ਪਾਵਤ ਨਾ ਪਾਰ ਕਉ। ਦੇਖੋ ਇੱਕ ਹੀ ਇਹ ਜਿਹੜਾ ਬ੍ਰਹਿਮੰਡ ਪਰਮੇਸ਼ਰ ਦਾ ਰਚਿਆ ਹੋਇਆ, ਤਾਂ ਕੋ ਕਹੀਏ ਉਸਦਾ ਵੀ ਕੋਈ ਪਾਰਾਵਾਰ ਨਹੀਂ ਪਾਵਤ ਪਾ ਸਕਦਾ। ਪਰਮੇਸ਼ਰ ਇੱਕ ਹੀ ਬ੍ਰਹਿਮੰਡ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਸੱਤ ਪਤਾਲ, ਸੱਤ ਆਕਾਸ, ਸੱਤ ਪੁਰੀਆਂ, ਇਹ ਬ੍ਰਹਿਮੰਡ ਕਿਹਾ ਜਾਂਦਾ। ਇਹਦੇ ਵਿੱਚ ਸਮੁੰਦਰ ਵੀ ਸੱਤੇ ਆ ਜਾਂਦੇ ਆ। ਹਾਂਜੀ, ਸਾਰੇ ਤਾਰੇ, ਸੂਰਜ, ਚੰਦਰਮਾ, ਧਰਤੀ, ਆ ਸੱਤ ਪਤਾਲ, ਸੱਤ ਆਕਾਸ ਕਹਿ ਦਿੱਤਾ ਨਾ, ਅਤੇ ਸੱਤ ਪੁਰੀਆਂ, ਇਹ ਭਾਵ ਸਾਰਾ ਕੁਝ ਹੀ ਜਿੰਨਾ ਵੀ ਆਪਾਂ ਅੱਖੀਂ ਦੇਖ ਰਹੇ ਬ੍ਰਹਿਮੰਡ ਇੱਕ ਆ। ਅਤੇ ਇੱਕ ਹੀ ਬ੍ਰਹਿਮੰਡ ਦਾ ਪਰਮੇਸ਼ਰ ਦਾ ਰਚਿਆ ਹੋਇਆ, ਅਤੇ ਉਸ ਤਾਂ ਕੋ ਉਸ ਬ੍ਰਹਿਮੰਡ ਦਾ ਕੋਈ ਵੀ ਪਾਰਾਵਾਰ ਨਹੀਂ ਪਾ ਸਕਦਾ। ਐਸੇ ਐਸੇ ਕੋਟ ਕੋਟ ਰੂਮ ਲਹੀਅਤ ਹੈ। ਅਤੇ ਵੇਖੋ ਬ੍ਰਹਮ ਦੀ ਮਹਿਮਾ ਕਥਨ ਕਰ ਰਹੇ ਹਾਂ। ਐਸੇ ਐਸੇ ਕਹੀਏ ਇਹੋ ਇਹੋ ਜਿਹੇ ਜਿਹੜੇ ਕੋਟ ਕੋਟ ਕਰੋੜਾਂ ਕਰੋੜਾਂ ਬ੍ਰਹਿਮੰਡ ਉਸ ਬ੍ਰਹਮ ਦੇ ਰੂਮ ਇੱਕ ਇੱਕ ਰੂਮ ਵਿੱਚ ਲਹੀਅਤ ਕਹੀਏ ਜਾਣੀਦੇ ਆ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਬਚਨ, ਭਾਈ ਗੁਰਦਾਸ ਜੀ ਵੀ ਪਰਮੇਸ਼ਰ ਦਾ ਜਦੋਂ ਨਿਰਗੁਣ ਸਰੂਪ ਦਾ ਕਥਨ ਕਰਦੇ ਹੈ ਇਸ ਤਰ੍ਹਾਂ ਕਹਿੰਦੇ ਆ ਵੀ ਰੂਮ ਰੂਮ ਵਿੱਚ ਰੱਖੀ ਹੋਣ ਬਹੁਤ ਤੁਕਾਨਾਂ ਦੀਆਂ, ਘੱਟੋ ਘੱਟ 9-10 ਜਿਹੜੇ ਸ਼ਬਦਾਂ ਵਿੱਚ ਉਹਨਾਂ ਵਾਰਾਂ ਦੇ ਵਿੱਚ ਕਿਹਾ ਹੋਇਆ, ਰੋਮ ਰੋਮ ਵਿੱਚ ਰੱਖਿਓਨ ਕਰ ਬ੍ਰਹਿਮੰਡ ਕਰੋੜ ਸਮਾਰਾ, ਇੱਕਸ ਇੱਕਸ ਬ੍ਰਹਿਮੰਡ ਵਿੱਚ 10-10 ਕਰ ਅਵਤਾਰ ਉਤਾਰਾ। ਕੇਤੇ ਬੇਦ ਬਿਆਸ ਕਰ ਗਈ ਕੇਤੇ ਕਿਤੇ ਮੁਹੰਮਦ ਯਾਰਾ ਕੁਦਰਤ ਇੱਕ ਏ ਤਾ ਪਸਾਰਾ ਇੱਕੋ ਹੀ ਕਹਿੰਦੇ ਕੁਦਰਤ ਆ ਐਡਾ ਵੱਡਾ ਪਸਾਰਾ ਰੋਮ ਰੋਮ ਇੱਕ ਇੱਕ ਰੋਮ ਵਿੱਚ ਕਰੋੜਾਂ ਹੀ ਬ੍ਰਹਿਮੰਡ ਬੇਅੰਤੀ ਰੱਖੇ ਇੱਕ ਰੋਮ ਵਿੱਚ ਹੀ ਹਿਸਾਬ ਲਾ ਲਓ ਉਹਨੇ ਕ੍ਰਿਸ਼ਨ ਵਿਆਸ ਵੇਦ ਉਹਨੇ ਸਤਿਯੁਗ ਕਲਯੁਗ ਸਾਰੇ ਵਿੱਚ ਹੀ ਆ ਜਾਂਦੇ ਇੱਕ ਬ੍ਰਹਿਮ ਰੋਮ ਵਿੱਚ ਜਿਹੜੇ ਕਰੋੜਾਂ ਕਰੋੜਾਂ ਬ੍ਰਹਿਮੰਡ ਆ ਕਹਿ ਸੁਖਦੇਵ ਇੱਕ ਅਦਵ ਹੈ ਪੁਰਖ ਜਾਸੋ ਸੁਖਦੇਵ ਕਵੀ ਜੀ ਕਥਨ ਕਰਦੇ ਆ ਕਿ ਉਹ ਇੱਕ ਬ੍ਰਹਮ ਹੀ ਅਦਵ ਹੈ ਦਵੈਤ ਪੁਣੇ ਤੋਂ ਰਹਿਤ ਹੈ ਦੂਜੇ ਪਣ ਤੋਂ ਰਹਿਤ ਹੈ ਐਸਾ ਹੈ ਪੁਰਖ ਜਾਸੋ ਜੇ ਜਾਸੋ ਕਹੀਏ ਜਿਸ ਬ੍ਰਹਮ ਦੇ ਤਾਈ ਜਿਹੜੇ ਨੇਤ ਨੇ ਕਹਿ ਨਾ ਪ੍ਰਮਾਣ ਗਹੀਅਤ ਹੈ ਜਿਸ ਜਾ ਸੋ ਕਹੀਏ ਜ ਜਾਦ ਅਰਥ ਜਿਸ ਸੋਦ ਅਰਥ ਸਮਾਨ ਜਾਂ ਤਾਈ ਜਿਸ ਸਮਾਨ ਜਿਸ ਬ੍ਰਹਮ ਦੇ ਤਾਈ ਜਿਹੜੇ ਨੇਤ ਨੇਤ ਜਿਹੜੇ ਹੈ ਨਾ ਵੇਦ ਉਹ ਵੀ ਨੇਤ ਨੇਤ ਬੇਅੰਤ ਬੇਅੰਤੀ ਨਹੀਂ ਹੈ ਤੇਰਾ ਅੰਤ ਨਹੀਂ ਹੈ ਤੇਰਾ ਅੰਤ ਇਸ ਤਰ੍ਹਾਂ ਵੇਦ ਬੇਅੰਤ ਬੇਅੰਤੀ ਵੇਦ ਕਹਿ ਕਹਿੰਦੇ ਆਖਦੇ ਹੈ ਪਰ ਨਾ ਪ੍ਰਮਾਣ ਗਹੀਅਤ ਹੈ ਪਰ ਉਸ ਬ੍ਰਹਮ ਦਾ ਜਿਹੜਾ ਪ੍ਰਮਾਣ ਆ ਅੰਦਾਜ਼ਾ ਆ ਗਿਣਤੀ ਆ ਉਹ ਨਹੀਂ ਗਹੀਅਤ ਕਹੀਏ ਪਕੜੀ ਜਾਂਦੀ ਨਾ ਹੀ ਉਹਦੀ ਸਦਰਸ਼ਦਾ ਦਾ ਹੋਰ ਕੋਈ ਪ੍ਰਮਾਣ ਹੀ ਗ੍ਰਹਿਣ ਕਰੀਦਾ ਕੋਈ ਪ੍ਰਮਾਣ ਨਹੀਂ ਹੈ ਅੱਠ ਪ੍ਰਮਾਣ ਮੰਨੇ ਆ ਛੇ ਪ੍ਰਮਾਣ ਮੰਨੇ ਆ ਅਤੇ ਅੱਠੇ ਛੇ ਪ੍ਰਮਾਣ ਵੀ ਪਰਮੇਸ਼ਰ ਦੇ ਉਹ ਅੱਠਾਂ ਛਿਆਂ ਪ੍ਰਮਾਣਾਂ ਦੇ ਰਾਹੀਂ ਵੀ ਉਸ ਦੇ ਬੇਅੰਤ ਬੇਅੰਤ ਪੁਣੇ ਨੂੰ ਗਹੀਅਤ ਕਹੀਏ ਪਕੜਿਆ ਨਹੀਂ ਜਾਂਦਾ ਗ੍ਰਹਿਣ ਨਹੀਂ ਕਰਿਆ ਜਾਂਦਾ ਉਹ ਮਾਲਕ ਬੇਅੰਤ ਹੈ ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਸੋ ਪ੍ਰਮਾਣ ਦਾ ਅੰਦਾਜ਼ਾ ਜਾਂ ਗਿਣਤੀ ਹਾਂਜੀ ਮਿਣਤੀ ਮਿਣਤੀ ਤੋਂ ਵੀ ਰਹਿਤ ਆ ਗਿਣਤੀ ਤੋਂ ਵੀ ਰਹਿਤ ਆ ਪਰਮੇਸ਼ਰ ਅੰਦਾਜ਼ੇ ਤੋਂ ਵੀ ਰਹਿਤ ਆ ਇਸ ਤਰ੍ਹਾਂ ਗਹੀਅਤ ਕਹੀਏ ਇਹ ਪਕੜਿਆ ਨਹੀਂ ਜਾਂਦਾ ਅਤੇ ਮਿਣਤੀ ਉਹਦੀ ਪਕੜੀ ਨਹੀਂ ਜਾਂਦੀ ਗਿਣਤੀ ਅੰਦਾਜ਼ਾ ਪਕੜਿਆ ਨਹੀਂ ਜਾਂਦਾ ਅਤੇ ਉਹਦੀ ਬਰਾਬਰਤਾ ਦਾ ਵੀ ਕੋਈ ਪ੍ਰਮਾਣ ਗਹੀਅਤ ਕਹੀਏ ਗ੍ਰਹਿਣ ਨਹੀਂ ਕਰੀਦਾ ਐਡਾ ਵੱਡਾ ਉਹਦੀ ਬਰਾਬਰਤਾ ਕੋਈ ਹੈ ਹੀ ਨਹੀਂ ਵੱਡਾ ਹੋਵੇ ਫਿਰ ਵੱਡਾ ਸਾਹਿਬ ਉੱਚਾ ਥਾ ਉੱਚਾ ਉੱਪਰ ਉੱਚਾ ਨਾ ਹੋ ਇਹ ਵੱਡਾ ਉੱਚਾ ਹੋਵੇ ਕੋਈ ਸਤ ਚੇਤਨ ਆਨੰਦ ਸਵਰੂਪ ਅਵਿਨਾਸੀ ਹੇ ਸਿੱਖ ਉਹ ਜਿਹੜਾ ਪਰ ਬ੍ਰਹਮ ਪਰਮੇਸ਼ਰ ਆ ਉਹ ਤਾਂ ਸੱਤ ਸਰੂਪ ਹੈ ਹਾਂਜੀ ਚੇਤਨ ਸਰੂਪ ਜਿਹਦਾ ਤਿੰਨਾਂ ਕਾਲਾਂ ਵਿੱਚ ਬਾਦ ਨਾ ਹੋਵੇ ਅਬਾਦਤੰ ਉਹ ਤਾਂ ਸੱਤ ਆ ਜਿਹਦਾ ਬਾਦ ਨਾ ਹੋਵੇ ਜਿਵੇਂ ਰੱਸੀ ਦਾ ਸੱਪ ਵਿੱਚ ਸੱਪ ਦਾ ਰੱਸੀ ਵਿੱਚ ਬਾਦ ਹੋ ਜਾਂਦਾ ਪਰ ਜਿਹਦਾ ਹੋਵੇ ਹੀ ਨਾ ਜੋ ਸਦਾ ਇੱਕ ਹੀ ਰਸ ਰਹੇ ਉਹ ਸੱਤ ਆ ਤਿੰਨਾਂ ਸਮੇਂ ਜੋ ਐਸਾ ਰਹੇ ਆਦਿ ਸੱਚ ਯੁਗ ਆਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆ ਅਤੇ ਚੇਤਨ ਸਰੂਪ ਆ ਪ੍ਰਕਾਸ਼ ਸਰੂਪ ਆ ਆਨੰਦ ਸਰੂਪ ਆਨੰਦ ਸਰੂਪ ਆ ਅਵਿਨਾਸੀ ਨਾਸ ਤੋਂ ਰਹਿਤ ਹੈ ਉਹਦਾ ਕਦੀ ਨਾਸ ਨਹੀਂ ਹੁੰਦਾ ਪਰਪੂਰਨ ਪ੍ਰਗਟ ਪਾਰ ਬ੍ਰਹਮ ਕਹੀਅਤ ਹੈ ਪਰਪੂਰਨ ਹੈ ਆਕਾਸ਼ਵਤ ਪਰਿਪੂਰਨ ਲੱਭਾ ਲੱਭ ਭਰਿਆ ਹੋਇਆ ਚਾਰ ਸਫੇਰੇ ਕੋਈ ਜਗ੍ਹਾ ਉਹਦੇ ਤੋਂ ਖਾਲੀ ਨਹੀਂ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਹਾ ਸਰਬਠਾਈ ਜੋ ਸਾਰੇ ਥਾਂ ਹੀ ਪਰਿਪੂਰਨ ਹੋ ਰਿਹਾ ਲੱਭਾ ਲੱਭ ਨਕਾ ਨਕੀ ਭਰਿਆ ਹੋਇਆ ਪ੍ਰਗਟ ਹੀ ਪ੍ਰਗਟ ਪ੍ਰਸਿੱਧ ਰੂਪ ਹੈ ਪ੍ਰਗਟ ਹੀ ਕਹੀਅਤ ਆਖੀ ਦਾ ਪਾਰਮ ਕਹੀਅਤ ਹੈ ਪ੍ਰਗਟ ਹੀ ਪਾਰਮ ਪ੍ਰਕਿਰਤੀ ਤੋਂ ਪਰੇ ਪਰਮੇਸ਼ਰ ਮਾਇਆ ਤੋਂ ਪਰੇ ਉਹਨੂੰ ਕਹੀਅਤ ਹੈ ਕਹੀਦਾ ਹੈ ਆਖੀਦਾ ਹੈ ਭਾਵ ਜਿਹੜਾ ਬ੍ਰਹਮ ਦਾ ਅਵਾਚਕ ਬੜਾ ਕਿ ਬ੍ਰਹਮ ਕਹੀਦਾ ਵਿਆਪਕ ਬ੍ਰਹਮ ਨਾਮ ਵਿਆਪਕ ਦਾ ਜਿਸ ਦਾ ਦੇਸ਼ ਜਿਵੇਂ ਇਲਾਕਾ ਜਿੱਥੇ ਇੱਕ ਜਿਹੜਾ ਦੇਸ਼ ਜਿੱਥੇ ਆਪਾਂ ਰਹੀਏ ਨਾ ਉਹ ਦੇਸ਼ ਹੁੰਦਾ ਵਾ ਹਾਂਜੀ ਜੇ ਦੇਸ਼ ਭੇਦ ਕਰਕੇ ਜਿਹਦਾ ਅੰਤ ਨਾ ਹੋਵੇ ਉਹਨੂੰ ਵਿਆਪਕ ਆਖਦੇ ਹਾਂ ਭਾਵ ਪਰਮੇਸ਼ਰ ਸਾਰੇ ਥਾਂ ਪਰਿਪੂਰਨ ਇਸ ਕਰਕੇ ਉਹਨੂੰ ਵਿਆਪਕ ਕਿਹਾ ਜਾਂਦਾ ਅਤੇ ਆਤਮਾ ਉਹਦਾ ਹੀ ਰੂਪ ਆ ਜੇਕਰ ਆਤਮਾ ਬ੍ਰਹਮ ਤੋਂ ਭਿੰਨ ਹੋਵੇ ਹਾਂਜੀ ਤਾਂ ਦੇਸ਼ ਭੇਦ ਕਰਕੇ ਅੰਤ ਵਾਲਾ ਹੋਵੇਗਾ ਜੇ ਆਪਾਂ ਕਹੀਏ ਵੀ ਸਿੱਧਾ ਹਿਰਦੇ ਜੀ ਆ ਉਹ ਆਤਮਾ ਬਾਕੀ ਸਾਂ ਜਿਹੜੀ ਹੈ ਉਹ ਨਹੀਂ ਆਤਮਾ ਨਾਲ ਪਰਿਪੂਰਨ, ਫਿਰ ਉਹ ਇੱਕ ਸਥਾਨ ਵਾਲਾ ਹੋ ਜਾਵੇਗਾ ਵੀ ਹਿਰਦੇ ਵਿੱਚ ਹੀ ਹੈ। ਅਸਲ ਵਿੱਚ ਹਿਰਦਾ ਦੇ ਮੁੱਖ ਹਿੱਸਾ ਨਾ ਜਿੱਥੇ ਦਾ ਪ੍ਰਕਾਸ਼ ਪੈ ਰਿਹਾ, ਜਿੱਥੋਂ ਮੰਨ ਲਓ ਕਰੰਟ ਸ਼ੁਰੂ ਹੋਣ ਡਿਆ ਪ੍ਰਕਾਸ਼, ਹਿਰਦੇ 'ਚ ਪ੍ਰਕਾਸ਼ ਹੁੰਦਾ ਜਿਹੜਾ ਸਾਰੇ ਇੰਦਰੀਆਂ ਤੱਕ ਪਹੁੰਚਣ ਡਿਆ, ਤਾਂ ਹੀ ਤਾਂ ਇੰਦਰੀਆਂ ਸਾਰੀਆਂ ਕੰਮ ਕਰਨ ਡੀਆਂ। ਜੇ ਇਕੱਲਾ ਹਿਰਦੇ 'ਚ ਪ੍ਰਕਾਸ਼ ਹੋਵੇ ਤਾਂ ਫਿਰ ਪੈਰ ਹੱਥ ਕਿਵੇਂ ਚੱਲਣ, ਅੱਖਾਂ 'ਚ ਕਿਵੇਂ ਰੋਸ਼ਨੀ ਜਾਵੇ ਜੇ ਇਕੱਲਾ ਹਿਰਦੇ 'ਚ ਪ੍ਰਕਾਸ਼ ਬੰਨੀਏ ਤਾਂ। ਇਸ ਕਰਕੇ ਜੇਕਰ ਆਤਮਾ ਬ੍ਰਹਮ ਤੋਂ ਭਿੰਨ ਹੋਵੇ, ਵੱਖਰਾ ਹੋਵੇ, ਹੁਣ ਉਹ ਬ੍ਰਹਮ ਵਿਆਪਕ ਆ, ਆਤਮਾ ਵੱਖਰਾ ਹੋਵੇ ਫਿਰ ਆਤਮਾ ਵਿਆਪਕ ਨਹੀਂ ਰਹੇਗਾ ਅਤੇ ਦੇਸ਼ ਭੇਦ ਕਰਕੇ ਅੰਤ ਵਾਲਾ ਹੋਵੇਗਾ, ਭਾਵ ਕਿਸੇ ਸਥਾਨ ਦਾ ਹੀ ਅਧੀਨ ਹੋ ਜਾਏਗਾ ਵੀ ਇੰਨੇ ਸਥਾਨ 'ਚ ਹੈ। ਜਿਸ ਦਾ ਦੇਸ਼ ਭੇਦ ਕਰਕੇ ਅੰਤ ਹੈ ਉਹਦਾ ਕਾਲ ਕਰਕੇ ਵੀ ਅੰਤ ਹੋਵੇਗਾ, ਇਹ ਨਿਯਮ ਹੈ। ਜਿਵੇਂ ਆ ਸਮਝ ਲਓ ਇੱਥੋਂ ਲੈ ਕੇ ਅਤੇ 1 ਕਿਲੋਮੀਟਰ ਤੱਕ ਮੰਨ ਲਓ ਕਿਸੇ ਚੀਜ਼ ਦੀ ਵਿਆਪਕਤਾ, ਹਾਂਜੀ ਉਹ ਦੇਸ਼ ਤੱਕ ਦੇਸ਼ ਭੇਦ, ਅਤੇ ਉਹ ਵਿਆਪਕ ਉੱਥੋਂ ਤੱਕ ਜੇ ਆਪਾਂ ਤੁਰੇ ਜਾਵਾਂਗੇ ਇੱਕ ਕਿਲੋਮੀਟਰ ਤੋਂ ਆਪਾਂ ਅੱਗੇ ਟੱਪ ਕੇ ਅਤੇ ਫਿਰ ਕੀ ਹੋਜੂ, ਭਾਵ 1 ਕਿਲੋਮੀਟਰ ਤੱਕ ਜਿੰਨਾ ਸਮਾਂ ਲੱਗਣਾ ਉਦੋਂ ਤਾਂ ਉਹ ਵਿਆਪਕ ਉਹ ਚੀਜ਼ ਹੈਗੀ ਹੈ, ਜਦੋਂ ਅੱਗੇ ਲਾਂਗੇ ਫਿਰ ਉੱਥੇ ਹੈ ਨਹੀਂ। ਹਾਂਜੀ ਇਹ ਦੇਸ਼ ਜੇ ਦੇਸ਼ ਤੱਕ ਸੀਮਤ ਆਖੀ ਵੀ 1 ਕਿਲੋਮੀਟਰ ਤੱਕ ਸੀਮਤ ਹੈ, ਸਮਝ ਲਓ ਵੀ ਆਤਮਾ ਅੰਤਹਿਕਰਨ ਤੱਕ ਸੀਮਤ ਕਹੀਏ, ਫਿਰ ਬਾਕੀ ਦਾ ਇਹ ਸਰੀਰ ਸਾਰਾ ਬਚ ਜਾਂਦਾ, ਬਾਕੀ ਆਤਮਾ ਦੀ ਵਿਆਪਕਤਾ ਬਾਹਰ ਅੰਦਰ ਨਹੀਂ ਰਹਿੰਦੀ, ਫਿਰ ਪੱਲੇ ਅੰਤਹਿਕਰਨ ਵਿੱਚ ਰਹਿ ਜਾਏਗੀ। ਜੇ ਦੇਸ਼ ਕਰਕੇ ਭੇਦ ਆ ਫਿਰ ਸਮੇਂ ਕਰਕੇ ਵੀ ਭੇਦ ਹੈ, ਜਿਵੇਂ 1 ਕਿਲੋਮੀਟਰ ਤੱਕ ਤੁਸੀਂ ਚੱਲਦੇ ਗਏ ਵਿਆਪਕਤਾ ਜਿਸ ਤੱਕ ਸੀ ਕਿਸੇ ਚੀਜ਼ ਦੀ ਵਸਤੂ ਦੀ, 1 ਕਿਲੋਮੀਟਰ ਤੋਂ ਅੱਗੇ ਟੱਪ ਗਏ ਅਤੇ ਉਹ ਸਮਾਂ ਜਿਹੜਾ ਸੀ ਜਿੰਨਾ 1 ਕਿਲੋਮੀਟਰ ਤੱਕ ਲੱਗਣਾ ਪੂਰਾ ਹੋ ਗਿਆ, ਅੱਗੇ ਕੀ ਆ ਕੁਝ ਵੀ ਨਹੀਂ, ਅੱਗੇ ਖਤਮ ਹੋ ਗਿਆ, ਫਿਰ ਉਹਦਾ ਦੇਸ਼ ਕਰਕੇ ਵੀ ਅੰਤ ਹੋ ਗਿਆ ਵੀ ਇੱਥੋਂ ਤੱਕ ਹੀ ਸੀ, ਅਤੇ ਜਿੰਨਾ ਚਿਰ ਦਾ ਕਿਲੋਮੀਟਰ ਆ ਰਿਹਾ ਸੀ ਉਹਨਾਂ ਚਿਰ ਸਮਾਂ ਉਸ ਸਮੇਂ ਕਰਕੇ ਵੀ ਉਹਦਾ ਅੰਤ ਹੋ ਗਿਆ। ਫਿਰ ਜਿਸਦਾ ਦੇਸ਼ ਕਾਲ ਕਰਕੇ ਅੰਤ ਹੋਵੇ ਉਹਨੂੰ ਵਿਆਪਕ ਨਹੀਂ ਕਹਿੰਦੇ ਅਤੇ ਉਹਨੂੰ ਨਿੱਤ ਨਹੀਂ ਕਹਿੰਦੇ, ਉਹਨੂੰ ਅਨਿੱਤ ਕਹਿੰਦੇ, ਭਾਵ ਸਦਾ ਨਾ ਰਹਿਣ ਵਾਲਾ। ਅਤੇ ਇਸ ਕਰਕੇ ਫਿਰ ਆਤਮਾ ਜਿਹੜਾ ਅਨਿੱਤ ਹੋਵੇਗਾ, ਇਸ ਲਈ ਆਤਮਾ ਬ੍ਰਹਮ ਤੋਂ ਭਿੰਨ ਨਹੀਂ ਹੈ ਕਹਿਣਾ, ਉਹਦਾ ਹੀ ਰੂਪ ਕਹਿਣਾ ਹੈ। ਜੇਕਰ ਬ੍ਰਹਮ ਨੂੰ ਆਤਮਾ ਤੋਂ ਭਿੰਨ ਮੰਨਾਂਗੇ, ਆਤਮਾ ਬ੍ਰਹਮ ਤੋਂ ਭਿੰਨ ਨਹੀਂ ਹੈ, ਜੇਕਰ ਬ੍ਰਹਮ ਨੂੰ ਨਾ ਆਤਮਾ ਬ੍ਰਹਮ ਤੋਂ ਭਿੰਨ ਹੈ ਨਾ ਬ੍ਰਹਮ ਆਤਮਾ ਤੋਂ ਭਿੰਨ ਹੈ, ਪਹਿਲਾਂ ਤਾਂ ਆ ਗਿਆ ਨਾ ਆਤਮਾ ਬ੍ਰਹਮ ਤੋਂ ਭਿੰਨ ਹੋਵੇ, ਹਾਂਜੀ ਹੁਣ ਜੇਕਰ ਬ੍ਰਹਮ ਨੂੰ ਆਤਮਾ ਤੋਂ ਭਿੰਨ ਮੰਨਾਂਗੇ ਤਾਂ ਫਿਰ ਬ੍ਰਹਮ ਵੀ ਅਨਾਤਮਾ ਹੋਵੇਗਾ, ਕਿਉਂਕਿ ਫਿਰ ਉਹ ਵੀ ਦੇਸ਼ ਕਾਲ ਦੇ ਅਧੀਨ ਹੋ ਗਿਆ, ਦੇਸ਼ ਦੇ ਕਾਲ ਦੇ ਅਧੀਨ ਹੋ ਗਿਆ ਅਤੇ ਉਹ ਵੀ ਅਨਿੱਤ ਹੋ ਗਿਆ, ਅਤੇ ਫਿਰ ਬ੍ਰਹਮ ਅਨਾਤਮਾ ਹੋ ਜਾਊਗਾ ਅਤੇ ਅਨਾਤਮਾ ਪਦਾਰਥ ਘੱਟ ਆਦਿ ਜੜ ਹਨ, ਹਾਂਜੀ ਘੱਟ ਮੱਟ ਦੀ ਨਹੀਂ ਜੜ ਆ ਅਨਾਤਮਾ ਪਦਾਰਥ ਜਿਨ੍ਹਾਂ ਵਿੱਚ ਆਤਮਾ ਨਹੀਂ ਹੈ, ਕਿਉਂਕਿ ਸਮੇਂ ਦੇਸ਼ ਕਾਲ ਤੱਕ ਸੀਮਿਤ ਰਹਿ ਗਿਆ ਨਾ, ਫਿਰ ਬ੍ਰਹਮ ਵੀ ਆਤਮਾ ਤੋਂ ਭਿੰਨ ਹੋਣ ਕਰਕੇ ਜੜ ਮੰਨਣਾ ਪਊਗਾ, ਇਸ ਲਈ ਆਤਮਾ ਤੋਂ ਬ੍ਰਹਮ ਭਿੰਨ ਨਹੀਂ, ਬ੍ਰਹਮ ਤੋਂ ਭਿੰਨ ਆਤਮਾ ਨਹੀਂ, ਬਲਕਿ ਬ੍ਰਹਮ ਰੂਪ ਹੀ ਆਤਮਾ ਹੈ। ਬ੍ਰਹਮ ਨੂੰ ਜਿਵੇਂ ਆਪਾਂ ਵਿਆਪਕ ਮੰਨਿਆ ਇਸੇ ਤਰ੍ਹਾਂ ਆਤਮਾ ਨੂੰ ਵਿਆਪਕ ਮੰਨਣਾ, ਅਤੇ ਵਿਆਪਕ ਹੈ ਵੀ ਉਹਦੇ ਹੀ ਅੰਸ਼ ਆ, ਉਹਦੀ ਅੰਸ਼ ਹੀ ਆ। ਇਸ ਕਰਕੇ ਇੱਥੇ ਸਿੱਧ ਕੀਤਾ ਇਹ ਵੀ ਜੋ ਬ੍ਰਹਮ ਆ ਉਹਦਾ ਵਰਣਨ ਕੀਤਾ, ਉਹ ਸਤ ਚੇਤਨ ਆਨੰਦ ਸਰੂਪ ਆ, ਉਹਦਾ ਹੀ ਰੂਪ ਆਤਮਾ ਸਤ ਚੇਤਨ ਆਨੰਦ ਸਰੂਪ ਆ, ਅਵਿਨਾਸ਼ੀ ਆ, ਪਰਿਪੂਰਨ ਆ ਅਤੇ ਪ੍ਰਗਟ ਪ੍ਰਸਿੱਧੀ ਆ। ਪਾਰ ਬ੍ਰਹਮ ਦਾ ਰੂਪ ਕਹੀ ਜਾਂਦੀ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ, ਫਿਰ ਹੀ ਉਹ ਬਚਨ ਆ ਗਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੋ ਰਾਮਕਲੀ ਵਿੱਚ ਆਉਂਦਾ। ਸੋ ਮੁੱਖ ਦੀ ਗੱਲ ਉਲਝਣਾਂ 'ਚ ਪੈਣ ਨੂੰ ਇਹ ਇੰਨਾ ਹੀ ਆ ਕਿ ਆਤਮਾ ਪਰਮਾਤਮਾ ਦਾ ਰੂਪ ਆ ਅਤੇ ਅੰਸ਼ ਅਤੇ ਅੰਸ਼ੀ ਵਿੱਚ ਕੋਈ ਭੇਦ ਨਹੀਂ ਹੁੰਦਾ, ਪਰਮੇਸ਼ਰ ਅੰਸ਼ੀ ਹੈ ਬ੍ਰਹਮ, ਆਤਮਾ ਅੰਸ਼ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼। ਦੋਹਰਾ ਇਹ ਦੁਆਦਸ ਵਿਸਥਾਰ ਸੋਂ, ਇਹ ਬ੍ਰਹਮ ਦੇ ਬੜੇ ਜਿਹੜੇ ਸੁੰਦਰ ਦੁਆਦਸ 12 ਵਿਸ਼ੇਸ਼ਣ ਹੈ ਉਹ ਵਿਸਥਾਰ ਸੋਂ ਵਿਸਥਾਰ ਨਾਲ ਕਈ ਵਿਸ਼ੇ ਖੰਡ ਚਾਰ ਇਹ ਸਿੱਖ ਚਾਰ ਕਹੀਏ ਸੁੰਦਰ ਵਿਸ਼ੇਸ਼ਣ ਕਹੇ ਆ ਬਾਰਾਂ ਬੜੇ ਵਿਸਥਾਰ ਨਾਲ ਦੇ ਦਿੱਤਾ ਜੀ। ਐਸੇ ਜਾਣੋ ਆਪ ਕਹੋ ਹੇ ਸਿੱਖ ਇਹ ਜਿਹੜੇ ਬਾਰਾਂ ਵਿਸ਼ੇਸ਼ਣ ਕਹੇ ਆ ਬ੍ਰਹਮ ਦੇ ਸੰਬੰਧ ਵਿੱਚ ਅਤੇ ਇਹ ਇਸ ਐਸੇ ਇਸ ਪ੍ਰਕਾਰ ਹੀ ਤੂੰ ਆਪ ਕਹੋ ਆਪਣੇ ਆਪੇ ਨੂੰ ਆਪਣੇ ਆਤਮਾ ਨੂੰ ਤੂੰ ਜਿਹੜਾ ਵਾ ਜਾਣੋ ਕਹੀਏ ਜਾਣਨਾ ਕਰ ਤੇਰਾ ਆਤਮਾ ਪਰਮਾਤਮਾ ਦਾ ਰੂਪ ਹੈ ਇਹ ਵੇਦ ਕੋ ਸਾਰ ਇਹੀ ਬ੍ਰਹਮ ਜਿਹੜੇ ਚਾਰ ਵੇਦ ਆ ਉਹਨਾਂ ਦੇ ਮਹਾਂ ਵਾਕ ਆ ਜਿਹਦੇ ਕਿ ਤਿੰਨ ਤਿੰਨ ਹਿੱਸੇ ਕੀਤੇ ਆ ਉਹ ਵੇਦਾਂ ਦਾ ਇਹੀ ਸਾਰ ਸਿਧਾਂਤ ਆ ਉਹਨਾਂ ਨੇ ਇਵੇਂ ਕਿਹਾ ਤਤ ਮਸੀਹ ਉਹ ਤੂੰ ਹੈ ਅਹੰ ਬ੍ਰਹਮ ਆਸਮੀ ਮੈਂ ਬ੍ਰਹਮ ਹਾਂ ਅਹੰ ਆਤਮਾ ਬ੍ਰਹਮ ਹੈ ਇਹ ਆਤਮਾ ਬ੍ਰਹਮ ਹੈ ਆਤਮਾ ਨੂੰ ਉਹਨਾਂ ਬ੍ਰਹਮ ਕਰਕੇ ਹੀ ਕਿਹਾ ਹੈ ਇਸ ਕਰਕੇ ਐਸੇ ਇਸ ਤਰ੍ਹਾਂ ਤੂੰ ਆਪਣੇ ਆਪ ਨੂੰ ਜਾਣ ਲਾ ਬ੍ਰਹਮ ਦਾ ਹੀ ਰੂਪ ਬਾਰਾਂ ਵਿਸ਼ੇਸ਼ਣਾਂ ਵਾਲਾ ਅਤੇ ਇਹ ਹੈ ਵੇਦ ਕੋ ਸਾਰ ਵੇਦਾਂ ਦਾ ਇਹੀ ਸਾਰ ਸਿਧਾਂਤ ਆ ਆਤਮਾ ਨੂੰ ਹੀ ਉਹਨਾਂ ਪਰਮਾਤਮਾ ਕਿਹਾ ਹੈ ਸਿੱਖਿਓ ਵਾਚ ਨਿਆਰੇ ਨਿਆਰੇ ਸਭ ਕਹੇ ਹੇ ਗੁਰੂ ਜੀ ਹੁਣ ਸਿੱਖ ਵਾਚ ਸਿੱਖ ਨੇ ਕਥਨ ਕੀਤਾ ਗੁਰੂ ਜੀ ਨਿਆਰੇ ਨਿਆਰੇ ਸਭ ਕਹੇ ਆਪ ਜੀ ਨੇ ਵੱਖਰੇ ਵੱਖਰੇ ਇਹ ਜਿਹੜੇ ਸਭ ਸਾਰੇ ਵਿਸ਼ੇਸ਼ਣ ਆ ਮੇਰੇ ਤਾਂ ਕਹੇ ਕਹਿਣਾ ਕੀਤੇ ਆ ਬਲ ਵਿਕਰਮ ਅਰਨਾਮ ਆਪ ਜੀ ਨੇ ਪਰਮਾਤਮਾ ਦਾ ਜਿਹੜਾ ਬਲ ਆ ਕਿੱਡਾ ਤਗੜਾ ਮਹਾਨ ਹੈ ਉਹ ਕਿਸ ਤਰ੍ਹਾਂ ਵਿਨਾਸੀ ਸਤਿ ਚੇਤਨ ਆਨੰਦ ਸਰੂਪ ਪਰਿਪੂਰਨ ਆ ਜੋ ਅਤੇ ਜਿਹਨੂੰ ਪਰਮੇਸ਼ਰ ਨੂੰ ਸ਼ੇਸ਼ਨਾਗ ਵਰਗੇ ਦੋ ਦੋ ਹਜ਼ਾਰ ਰਸਨਾਂ ਦਾ ਨਾਮ ਜਪ ਰਹੇ ਨਵੇਂ ਤੋਂ ਨਵਾਂ ਜਿਹਨੇ ਕਰੋੜਾਂ ਕਰੋੜ ਬ੍ਰਹਿਮੰਡ ਦੇ ਕੇ ਕਰੋਂ ਵਿੱਚ ਰੱਖੇ ਹੋਏ ਹੈ ਇਸ ਤਰ੍ਹਾਂ ਪਰਮੇਸ਼ਰ ਦਾ ਬਲ ਵਿਕਰਮ ਉਹਦਾ ਉਦਮ ਜਿਹੜਾ ਵਿਕਰਮ ਹੁੰਦਾ ਪੁਰਸ਼ਾਰਥ ਜਾਂ ਉਦਮ ਕਿ ਜੋ ਇਸ ਦੇ ਉੱਦਮ ਦੁਆਰਾ ਹੀ ਜੜ ਚੇਤਨਾ ਵਿੱਚ ਸੱਤਾ ਵਰਤ ਰਹੀ ਹੈ ਅਤੇ ਜੀਵ ਸਾਰੇ ਕਿਰਿਆ ਕਰ ਰਹੇ ਹੈ ਇਹ ਸਰੀਰ ਦੀਆਂ ਇੰਦਰੀਆਂ ਕਿਰਿਆ ਕਰ ਰਹੀਆਂ ਉੱਦਮ ਵਿੱਚ ਆ ਰਹੀਆਂ ਜਿਸ ਦੇ ਉੱਦਮ ਸਦਕਾ ਜਿਸ ਪਰਮਾਤਮਾ ਦਾ ਤੁਸੀਂ ਬਾਲ ਵਿਕਰਮ ਉੱਦਮ ਅਰ ਨਾਮ ਅਤੇ ਨਾਮ ਜਿਹੜਾ ਵਿਸ਼ੇਸ਼ਣਾਂ ਦੇ ਰਾਹੀਂ ਨਿਆਰੇ ਨਿਆਰੇ ਵੱਖਰੇ ਵੱਖਰੇ ਸਭ ਸਾਰੇ ਕਹਿ ਕਹਿਣਾ ਕੀਤੇ ਹਨ ਰੂਪ ਕਹਾਂ ਹੈ ਬ੍ਰਹਮ ਕੋ ਪਰ ਆਪ ਜੀ ਦੱਸਣਾ ਕਰੋ ਗੁਰੂ ਜੀ ਬ੍ਰਹਮ ਕੋ ਜਿਹੜਾ ਬ੍ਰਹਮ ਦਾ ਸਰੂਪ ਆ ਉਹ ਕਹਾਂ ਹੈ ਕੀ ਹੈ ਕਾਂ ਦਾ ਅਰਥ ਕੀ ਹੈ ਮੁੱਖ ਪਾਠ ਇਹੀ ਲੈਣਾ ਕਾਂ ਦਾ ਅਰਥ ਕਿੱਥੇ ਵੀ ਹੁੰਦਾ ਅਤੇ ਕਾਂ ਦਾ ਅਰਥ ਕੀ ਇਹ ਮੁੱਖ ਬਣਦਾ ਇੱਥੇ ਇਹ ਬ੍ਰਹਮ ਦਾ ਸਰੂਪ ਗੁਰੂ ਜੀ ਕੀ ਹੈ ਮੇਰੇ ਤਾਂ ਹੀ ਤੁਸੀਂ ਕਹੋ ਲਹੋ ਗਿਆਨ ਕੋ ਧਾਮ ਜਿਸ ਗਿਆਨ ਦੇ ਜਿਸ ਗਿਆਨ ਨੂੰ ਜਾਣ ਕੇ ਮੈਂ ਬ੍ਰਹਮ ਸਰੂਪ ਦੇ ਧਾਮ ਕਹੀਏ ਘਰ ਨੂੰ ਲਹੋ ਕਹੀਏ ਪ੍ਰਾਪਤ ਕਰ ਲਵਾਂ ਗਿਆਨ ਕੋ ਧਾਮ ਜੋ ਗਿਆਨ ਦੇ ਘਰ ਬ੍ਰਹਮ ਆ ਉਹਨੂੰ ਲਹੋ ਕਹੀਏ ਪ੍ਰਾਪਤ ਕਰ ਲਵਾਂ ਬ੍ਰਹਮ ਦਾ ਸਰੂਪ ਕੀ ਆ ਗੁਰੂ ਜੀ ਮੈਨੂੰ ਦੱਸਣਾ ਕਰੋ ਜਿਸ ਕਰਕੇ ਜੋ ਗਿਆਨ ਦਾ ਘਰ ਗਿਆਨ ਸਰੂਪ ਬ੍ਰਹਮ ਆ ਲਹੋ ਕਹੀਏ ਮੈਂ ਪ੍ਰਾਪਤ ਕਰ ਲਵਾਂ ਜਾਣ ਲਵਾਂ ਅਤੇ ਜਾਂ ਵੀ ਜੇ ਗਿਆਨ ਜਿਸ ਗਿਆਨ ਦੇ ਦੁਆਰਾ ਜਿਹੜਾ ਮੈਂ ਆਪਣੇ ਸਹਿ ਸਰੂਪੀ ਘਰ ਨੂੰ ਧਾਮ ਕੇ ਸਹਿ ਸਰੂਪੀ ਘਰ ਨੂੰ ਲਹੋ ਜਾਣ ਲਵਾਂ ਪ੍ਰਾਪਤ ਕਰ ਲਵਾਂ ਸ੍ਰੀ ਗੁਰੂ ਵਾਚ ਦੋਹਰਾ ਸ੍ਰੀ ਗੁਰੂ ਜੀ ਕਥਨ ਕਰਨ ਲੱਗੇ ਅਪਰਮਾਨ ਅਦਵੈਤ ਹੈ ਹੇ ਸਿੱਖੋ ਪਰਮਾਤਮਾ ਜਿਹੜਾ ਨਾ ਪਰਮਾਨ ਪ੍ਰਮਾਣ ਨਾ ਪਿਛੇ ਵਿਆ ਮਿਣਤੀ ਤੋਂ ਆ ਕਹੀਏ ਰਹਿਤ ਹਾਂਜੀ ਫਿਰ ਪਰਮਾਣ ਨਾਮ ਅੰਦਾਜ਼ੇ ਦਾ ਵੀ ਹੁੰਦਾ ਅੰਦਾਜ਼ੇ ਤੋਂ ਰਹਿਤ ਹੈ ਪਰਮਾਣ ਨਾਮ ਮਿਣਤੀ ਗਿਣਤੀ ਦਾ ਵੀ ਹੁੰਦਾ ਉਹ ਗਿਣਤੀਆਂ ਮਿਣਤੀਆਂ ਤੋਂ ਵੀ ਰਹਿਤ ਆ ਅਤੇ ਅਦਵੈਤ ਹੈ ਅਦਵੈਤ ਸਰੂਪ ਆ ਅਦਵੈਤ ਨਾਮ ਦੋ ਦਾ ਤੇ ਆ ਨਾਮ ਰਹਿ ਦਾ ਦਵੈਤ ਦੁਤੀਆ ਭਾਅ ਤੋਂ ਰਹਿਤ ਆ। ਦਵੈਤ ਨਾਮ ਈਰਖਾ ਤੋਂ ਰਹਿਤ, ਕਿਉਂਕਿ ਦੂਜਾ ਕੋਈ ਬ੍ਰਹਮ ਹੈ ਨਹੀਂ ਹੈ। ਈਰਖਾ ਕਿਹਨਾਂ ਕਰਨੀ? ਈਰਖਾ ਉਦੋਂ ਹੁੰਦੀ ਜਦੋਂ ਕੋਈ ਦੂਜਾ ਪੈਦਾ ਹੋ ਜਾਵੇ ਵੱਡਾ ਆਪਣੇ ਨਾਪ ਬਰਾਬਰ ਦਾ। ਅਸੀਂ ਕਹਿੰਦੇ ਵੀ ਇਹ ਕਿਵੇਂ ਪੈਦਾ ਹੋ ਗਿਆ, ਉਦੋਂ ਹੀ ਸਾਡੇ 'ਚ ਦਵੈਤ ਭਾਅ ਪੈਦਾ ਹੁੰਦਾ। ਅੱਛਾ, ਇਹ ਮੇਰੇ ਬਰਾਬਰ ਦਾ ਇਹ ਤਾਂ ਹੋ ਹੀ ਨਹੀਂ ਸਕਦਾ, ਹੈਂ, ਮੈਂ ਐਡਾ ਗਿਆਨੀ, ਇਹ ਕਿਵੇਂ ਗਿਆਨੀ ਹੋ ਸਕਦਾ? ਜੋ ਮੈਂ ਗੱਲ ਕਹਿੰਦਾ ਉਹੀ ਮੰਨਣ ਯੋਗ ਹੈ, ਇਹਦੀ ਗੱਲ ਮੰਨਣ ਯੋਗ ਨਹੀਂ। ਜਦੋਂ ਸਾਡੇ ਬਰਾਬਰ ਦਾ ਕੋਈ ਖੜਾ ਹੋ ਜਾਂਦਾ ਉਦੋਂ ਦਵੈਤ ਹੁੰਦੀ, ਅਤੇ ਉਹ ਪਰਮੇਸ਼ਰ ਦਵੈਤ ਈਰਖਾ ਤੋਂ ਰਹਿਤ। ਕਿਉਂ? ਕਿਉਂਕਿ ਦਵੈਤ ਕਹੀਏ ਦੂਜੇ ਪੁਣੇ ਤੋਂ ਆ ਕਹੀਏ ਰਹਿਤ ਆ, ਭਾਵ ਦਵੈਤ ਅਦਵੈਤ ਅਦਵੈਤ ਸਰੂਪ ਹੈ, ਇੱਕੋ ਹੀ ਬ੍ਰਹਮ ਹੈ, ਇੱਕੋ ਹੈ ਭਾਈ, ਇੱਕੋ ਹੈ ਦੂਜਾ ਸਾਹਿਬ ਮੇਰਾ ਇੱਕੋ ਹੈ, ਤੁਧ ਬਿਨ ਦੂਜਾ ਨਹੀਂ ਕੋਈ। ਮੈਂ ਗਿਣਤੀਆਂ ਮਿਣਤੀਆਂ ਪ੍ਰਮਾਣਾਂ ਅੰਦਾਜ਼ਿਆਂ ਤੋਂ ਰਹਿਤ ਆ, ਅਦਵੈਤ ਸਰੂਪ ਹੈ, ਦਵੈਤ ਨਾਮ ਈਰਖਾ ਦਾ, ਦਵੈਤ ਨਾਮ ਦੋ ਦਾ, ਦਵੈਤ ਦੂਜੇ ਪੁਣੇ ਤੋਂ ਰਹਿਤ ਹੈ, ਭਾਵ ਅਦਵੈਤ ਗਿਣਤੀ ਮਿਣਤੀ ਅੰਦਾਜ਼ੇ ਤੋਂ ਰਹਿਤ ਇਹ ਅਦਵੈਤ ਕਹੀਏ ਇਕੱਲਾ ਹੈ। ਅਤੇ ਪ੍ਰਮਾਣ ਜਾਂ ਅਪ੍ਰਮਾਣ, ਛੇ ਪ੍ਰਕਾਰ ਦੇ ਪ੍ਰਮਾਣ ਮੰਨੇ ਆ ਗ੍ਰੰਥਾਂ ਵਿੱਚ, ਅਤੇ ਵਿਚਾਰ ਸਾਗਰ 'ਚ ਵੀ ਆਉਂਦੇ ਆ, ਬਿਰਤੀ ਪ੍ਰਭਾਕਰ 'ਚ ਵੀ ਆਉਂਦੇ ਆ। ਜਿਹੜੇ ਛੇ ਪ੍ਰਕਾਰ ਦੇ ਪ੍ਰਮਾਣ ਹਨ ਇਹ ਸਿੱਖ ਉਹ ਪ੍ਰਮਾਣਾਂ ਤੋਂ ਰਹਿਤ ਆ। ਪ੍ਰਮਾਣਾਂ ਕਰਕੇ ਉਹਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ, ਅਤੇ ਅਦਵੈਤ ਹੈ, ਅਦ ਇਕੱਲਾ ਹੀ ਹੈ, ਦੁਤੀਆ ਭਾਅ ਤੋਂ ਰਹਿਤ ਹੈ। ਸਾਂ ਦਵੈਤ ਵਿੱਚ ਮਾਇਆ ਜੀ ਵੀ ਪਏ ਹਾਂ ਅਤੇ ਬ੍ਰਹਮ ਵਾਲੇ ਪਾਸੇ ਵੀ ਲੱਗਦੇ, ਤਾਂ ਹੀ ਇੱਕ ਪਾਸੇ ਰਹਿ ਜਾਂਦੇ। ਪ੍ਰਮਾਣ ਦਾ ਅਰਥ ਕਾਰਨ ਵੀ ਹੁੰਦਾ, ਉਹ ਕਾਰਨਾਂ ਤੋਂ ਵੀ ਰਹਿਤ ਆ। ਆ ਨਾਮ ਰਹਿਤ ਲੈਣਾ, ਕਾਰਨਾਂ ਸਬੱਬਾਂ ਹੇਤਾਂ ਤੋਂ ਰਹਿਤ ਆ ਸਿੱਖ, ਅਤੇ ਦਵੈਤ ਸਰੂਪ ਆ। ਪ੍ਰਮਾਣ ਇਨ ਗਿਆਨ ਇੰਦਰੀਆਂ ਨੂੰ ਵੀ ਕਿਹਾ ਜਾਂਦਾ, ਇਹ ਪ੍ਰਮਾਣ ਆ ਨਾ, ਪਰਮਾਤਮਾ ਪ੍ਰਮਾਣ ਪਰਮੇਹ। ਵਿਚਾਰ ਸਾਗਰ 'ਚ ਬੜੀ ਡੂੰਘੀ ਵਿਚਾਰ ਆਉਂਦੀ ਇਹਦੇ ਬਾਰੇ, ਪਰਮਾਤਾ ਜੋ ਅਸੀਂ, ਪ੍ਰਮਾਣ ਜਿਸ ਨੇਤਰ ਦੇ ਦੁਆਰਾ, ਪਰਮੇਹ ਜਿਸ ਜੋ ਵਿਸ਼ਾ ਸਾਡਾ ਵਸਤੂ ਆ ਜਿਹਨੂੰ ਗ੍ਰਹਿਣ ਕਰਨਾ ਨੇਤਰ ਦੇ ਬਿਰਤੀ ਰਾਹੀਂ, ਭਾਵ ਗਿਆਨ ਇੰਦਰੀਆਂ ਦੇ, ਗਿਆਨ ਇੰਦਰੀਆਂ ਦਾ ਵਿਸ਼ਾ ਨਹੀਂ, ਗਿਆਨ ਇੰਦਰੀਆਂ ਦੇ ਵਿਸ਼ੇ ਤੋਂ ਰਹਿਤ ਹੈ ਅਤੇ ਦਵੈਸ ਰੂਪ ਹੈ। ਛੇ ਪ੍ਰਮਾਣ ਜਿਹੜੇ ਮੰਨੇ ਗ੍ਰੰਥਾਂ ਵਿੱਚ, ਉਹ ਪ੍ਰਤੱਖ ਪ੍ਰਮਾਣ, ਅਨੁਮਾਨ ਪ੍ਰਮਾਣ, ਉਪਮਾਨ ਪ੍ਰਮਾਣ, ਸ਼ਬਦ ਪ੍ਰਮਾਣ, ਅਰਥਾਪਤੀ ਪ੍ਰਮਾਣ ਅਤੇ ਅਨਉਪਲਬਧ ਪ੍ਰਮਾਣ। ਕਈ ਗ੍ਰੰਥਾਂ ਵਿੱਚ ਅੱਠ ਲਿਖੇ ਆ, ਉਹ ਸੱਤਵਾਂ ਇਹ ਵੀ ਸੰਭਵ ਪ੍ਰਮਾਣ, ਅੱਠਵਾਂ ਐਤਿਹ ਪ੍ਰਮਾਣ ਪ੍ਰਮਾਣ। ਇਹ ਅੱਠਾਂ ਪ੍ਰਮਾਣਾਂ ਦੇ ਜਾਂ ਛਿਆਂ ਪ੍ਰਮਾਣਾਂ ਦੇ ਰਾਹੀਂ ਨਹੀਂ ਜਾਣਿਆ ਜਾ ਸਕਦਾ ਜਿਸ ਪਰਮੇਸ਼ਰ ਨੂੰ ਨਖੇਦ ਪੱਖ ਦੇ ਨਾਲ, ਅਤੇ ਉਹ ਪ੍ਰਮਾਣਾਂ ਦਾ ਵਿਸ਼ਾ ਨਹੀਂ ਹੈ, ਅਦਵੈ ਸਰੂਪ ਹੈ। ਅਰ ਚੇਤਨ ਸੁਭਾਅ, ਅਤੇ ਉਹ ਚੇਤਨਤਾ ਦੇ ਸੁਭਾਅ ਵਾਲਾ ਹੈ, ਭਾਵ ਉਹਦਾ ਸੁਭਾਅ ਹੀ ਚੇਤਨ ਸੁਭਾਅ। ਸਤ ਚੇਤਨ ਆਨੰਦ ਕਿਹਨੂੰ ਕਿਹਾ ਜਾਂਦਾ? ਗ੍ਰੰਥਾਂ ਵਿੱਚ ਲਿਖਿਆ ਵਾ ਕਿ ਜਿਹਦਾ ਤਿੰਨਾਂ ਕਾਲਾਂ ਵਿੱਚ ਆਬਾਦ ਨਾ ਹੋਵੇ ਉਹਨੂੰ ਕਹੀਦਾ ਸਤ, ਅਤੇ ਜਿਹੜਾ ਤਿੰਨਾਂ ਕਾਲਾਂ ਵਿੱਚ ਹੀ ਸਾਰਿਆਂ ਨੂੰ ਜਾਣੇ, ਜਿਹੜਾ ਸਾਰਿਆਂ ਨੂੰ ਜਾਣਦਾ ਉਹਨੂੰ ਕਹੀਦਾ ਚੇਤਨ, ਉਹਨੂੰ ਚਿੱਤ ਕਹੀਦਾ, ਚਿੱਤ ਕਹਿ ਲਓ, ਚੇਤਨ ਕਹਿ ਲਓ, ਜੋ ਸਾਰਿਆਂ ਨੂੰ ਤਿੰਨਾਂ ਕਾਲਾਂ ਵਿੱਚ ਹੀ ਜਾਣਦਾ, ਜਿਹਦਾ ਆਬਾਦ ਨਹੀਂ ਹੁੰਦਾ, ਭਾਵ ਆਬਾਦ ਸਰੂਪ ਆ ਅਤੇ ਚੇਤਨ ਸਰੂਪ ਆ, ਜਿਹਦਾ ਜਿਹੜਾ ਤਿੰਨਾਂ ਕਾਲਾਂ ਵਿੱਚ ਸਾਰਿਆਂ ਨੂੰ ਜਾਣਦਾ, ਬੜੀ ਚੇਤਨਤਾ ਨਾਲ ਤਿੰਨਾਂ ਕਾਲਾਂ ਵਿੱਚ ਹੀ ਜਿਹੜਾ ਪਰਮ ਪ੍ਰੇਮ ਦਾ ਵਿਸ਼ੇ ਆ ਉਹ ਆਨੰਦ ਆ। ਉਹ ਵਿਚਾਰ ਚੰਦਰ ਉਹਦੇ ਜਾਊਗਾ ਕਿ ਇੱਥੇ ਆਪਾਂ ਜਦੋਂ ਆਹ ਜਿਹੜਾ ਦੋਹਰਾ ਪੜ੍ਹਿਆ ਨਾ, ਆ ਜੋ ਦੋਹਰਾ ਪੜ੍ਹਿਆ ਨਾ ਆਪਾਂ ਸਤ ਬ੍ਰਹਮ ਦਾ ਵਰਣਨ, ਅਤੇ ਇੱਥੇ ਮਹੰਤ ਗਣੇਸ਼ਾ ਜੀ ਨੇ ਬੜਾ ਵਿਸਥਾਰ ਉਹਦੇ ਵਿੱਚ ਕੀਤਾ ਆਪਣਾ ਅਧਿਆਤਮ ਪ੍ਰਕਾਸ਼ ਵਿੱਚ, ਉਹ ਸਾਰੇ ਦਾ ਸਾਰਾ ਜਿਹੜਾ ਵਿਸਥਾਰ ਕੀਤਾ ਵਿਚਾਰ ਚੰਦਰ ਰੋਧੇ ਤੋਂ ਚੁੱਕ ਕੇ ਵੱਖੋ ਵੱਖਰੇ ਅਧਿਆਇਆਂ ਵਿੱਚੋਂ ਅਤੇ ਇੱਥੇ ਲਿਆਂਦਾ। ਇਹ ਸੱਤ ਚੇਤਨ ਆਨੰਦ ਕਿਹਨੂੰ ਕਹਿੰਦੇ ਆ? ਮੈਂ ਸੱਤ ਚੇਤਨ ਆਨੰਦ ਸਰੂਪ ਕੈਸੇ ਹੂੰ? ਵਿਸ਼ੇਸ਼ ਚੇਤਨ ਕਿਹੜਾ ਵਾ, ਸਮਾਨੇ ਚੇਤਨ ਕਿਹੜਾ? ਸਾਰਾ ਵਿਚਾਰ ਚੰਦਰ ਰੋਧੇ ਦੀ ਵਿਚਾਰਤ ਲਿਖੀ ਆ, ਆਪਾਂ ਤਾਂ ਹੀ ਵਿਸਥਾਰ ਨਹੀਂ ਕੀਤਾ ਕਿਉਂਕਿ ਆਪਾਂ ਉੱਥੇ ਹੀ ਕਰਾਂਗੇ, ਉੱਥੇ ਤੋਂ ਨਾ ਜਾਣ ਕੇ ਹੀ ਇੱਥੇ ਜਿਹੜਾ ਸਾਰਾ ਕਥਨ ਕਰ ਦਿੱਤਾ। ਅਤੇ ਫਿਰ ਦੇ ਸਾਰਾ ਕੁਝ ਦੱਸਿਆ ਨਾ, ਉਹ ਜਿੰਨੀ ਵਿਚਾਰ ਹੈ ਨਾ ਇੱਥੇ ਲਿਖੀ ਹੋਈ ਆਪਣੇ ਵਿਚਾਰ ਚੰਦਰ ਰੋਧੇ ਦੀ, ਅਧਿਆਤਮ ਪ੍ਰਕਾਸ਼ ਮਹੰਤ ਗਣੇਸ਼ਾ ਜੀ ਨੇ ਲਿਖੀ ਹੋਈ, ਅੰਕਿਤ ਕੀਤੀ ਹੋਈ, ਆਪਾਂ ਤਾਂ ਹੀ ਇੱਥੇ ਨਹੀਂ ਲਿਖਿਆ ਅੱਗੇ, ਕਿਉਂਕਿ ਆਪਾਂ ਜਿਹੜੀ ਇਹਦੀ ਵਿਚਾਰ ਆ ਨਾ ਉਹ ਉੱਥੇ ਕਰਾਂਗੇ। ਸੋ ਆਪਾਂ ਇੱਥੇ ਜਿਹੜੀ ਵਿਚਾਰ ਕਰ ਰਹੇ ਹਾਂ ਉਹ ਇਹੀ ਆ, ਉਹਦਾ ਚੇਤਨੀ ਸੁਭਾਅ ਆ ਸਭ ਨੂੰ ਤਿੰਨਾਂ ਕਾਲਾਂ ਵਿੱਚ ਜੋ ਸਭ ਨੂੰ ਜਾਣ ਰਿਹਾ, ਆ ਚੇਤਨ ਤਾਂ ਹੀ ਨਾ ਆਪਣੇ ਅੰਦਰ ਜੋ ਸਖੋਪਤੀ ਸੁਪਨ ਅਤੇ ਜਾਗਰਤ ਅਵਸਥਾ ਨੂੰ ਜਾਣ ਰਿਹਾ, ਚੇਤਨ ਕਰਕੇ ਹੀ ਹੈ ਨਾ। ਚੇਤਨ ਜੀ ਦਾ ਸੁਭਾਅ ਹੈ, ਸਾਰਿਆਂ ਨੂੰ ਜਾਣਨਾ ਜੀ ਦਾ ਸੁਭਾਅ ਹੈ, ਭਾਵ ਉਹਦਾ ਸੁਭਾਅ ਹੀ ਚੇਤਨ। ਮਨ ਇੰਦਰੀ ਗਉ ਸਕਤ ਹੈ, ਮਨ ਅਤੇ ਪੰਜ ਕਰਮ ਇੰਦਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਗਿਆਨ ਇੰਦਰੀਆਂ ਸਮਝ ਲਓ ਸਾਰੀਆਂ ਇੰਦਰੀਆਂ ਗਉ ਸਕਤ ਹੈ, ਉਸ ਨੂੰ ਗਹੁ ਕਹੀਏ ਗ੍ਰਹਿਣ ਨਹੀਂ ਕਰ ਸਕਦੀਆਂ, ਮਨ ਇੰਦਰੀਆਂ ਨੂੰ ਗ੍ਰਹਿਣ ਨਹੀਂ ਕਰ ਸਕਦੀਆਂ, ਕਿਉਂ ਕਰ ਵਰਨਿਓ ਜਾਏ? ਫਿਰ ਉਹ ਬ੍ਰਹਮ ਜਿਹੜਾ ਅਦਵੈਤ ਸਰੂਪ ਚੇਤਨ ਸੁਭਾਅ ਵਾਲਾ, ਕਿਉਂ ਕਹੀਏ, ਕਿਵੇਂ ਕਰਕੇ ਵਰਨਿਓ ਵਰਣਨ ਕੀਤਾ ਜਾ ਸਕਦਾ, ਕਥਨ ਕੀਤਾ ਜਾ ਸਕਦਾ? ਕਿਉਂ? ਕਿਉਂਕਿ ਮਨ ਬਿਰਦੀਆਂ ਬਣ ਬਣ ਕੇ ਗਿਆਨ ਇੰਦਰਿਆ ਰਾਹੀਂ ਨਿਕਲਦਾ, ਅਤੇ ਇਹਦੇ ਸ਼ਬਦ ਸਪਰਸ਼ ਰੂਪ ਰਸ ਗਾਉਂਦੇ ਨਾ ਵਿਸ਼ੇ ਨੂੰ ਗ੍ਰਹਿਣ ਕਰ ਸਕਦਾ, ਇੰਦਰੀਆਂ ਵੀ ਅਤੇ ਮਨ ਵੀ। ਅਤੇ ਉਹ ਹੁਣ ਬ੍ਰਹਮ ਜਿਹੜਾ ਹੈ, ਨਾ ਦੇ ਮਨ ਦਾ ਹੀ ਵਿਸ਼ਾ, ਨਾ ਇੰਦਰੀਆਂ ਦੇ ਵਿਸ਼ਾ, ਨਾ ਅੱਖਾਂ ਨਾਲ ਉਹਨੂੰ ਵੇਖਿਆ ਜਾ ਸਕਦਾ, ਨਾ ਕੰਨਾਂ ਨਾਲ ਸੁਣਿਆ ਜਾ ਸਕਦਾ। ਬ੍ਰਹਮ ਨੂੰ ਲਿਖ ਦਿੱਤਾ ਨਾ, ਅਤੇ ਪ੍ਰਮਾਣ ਤੋਂ ਰਹਿਤ ਗਿਣਤੀ ਮਿਣਤੀ ਅੰਦਾਜ਼ੇ ਤੋਂ ਪਰੇ ਆ, ਅਤੇ ਪ੍ਰਮਾਣਾਂ ਤੋਂ ਪਰੇ ਚੇਤਨ ਸੁਭਾਅ ਦਾ ਸਗ ਸਾਰਿਆਂ ਨੂੰ ਜਾਣਨਾ। ਹੁਣ ਮਨ ਵੀ ਜੜ, ਇੰਦਰੀ ਵੀ ਜੜ, ਇਹਨਾਂ ਨੂੰ ਤਾਂ ਉਹ ਜਾਣ ਰਿਹਾ ਹੈ, ਇਹ ਕੀ ਉਹਨੂੰ ਜਾਣਨ? ਇਸ ਕਰਕੇ ਮਨ ਇੰਦਰੀਆਂ ਜਿਸ ਨੂੰ ਗ੍ਰਹਿਣ ਨਹੀਂ ਕਰ ਸਕਦੀਆਂ, ਭਾਵ ਐਸਾ ਹੀ ਉਹ ਪ੍ਰਕਾਸ਼ ਮਹਾਨ, ਕਿਉਂ ਕਰ ਵਰਨਿਓ ਜਾਏ, ਕਿਵੇਂ ਕਰਕੇ ਕਥਨ ਕੀਤਾ ਜਾਵੇ ਉਹਦੇ ਬਾਰੇ? ਅੱਗੇ ਹੋਰ ਖੋਲ੍ਹ ਕੇ ਦੱਸਣ ਲੱਗੇ, ਕਬਿਤ ਕਾਨਨ ਕੋ ਨਾਦ ਨਾਹੀਂ, ਜੀਭ ਕੋ ਸਵਾਦ ਨਾਹੀਂ ਸਿੱਖ ਸੁਣ। ਉਹ ਬ੍ਰਹਮ ਕਾਨਨ ਕੋ, ਕੰਨਾਂ ਦਾ ਉਹ ਸ਼ਬਦ ਨਹੀਂ, ਵੀ ਉਹ ਸ਼ਬਦ ਤਾਂ ਹੈ ਨਹੀਂ ਵੀ ਜੋ ਕੰਨਾਂ ਦੁਆਰਾ ਸੁਣਿਆ ਜਾ ਸਕੇ, ਕਿਉਂਕਿ ਕੰਨ ਸੁਣਦੇ ਆ, ਮਨ ਦੀ ਬੇਦੀ ਕੰਨ ਰਾਹੀਂ ਨਿਕਲਦੀ ਆ, ਕੰਨ ਸੁਣਦੇ ਸ਼ਬਦ ਨੂੰ, ਉਹ ਸ਼ਬਦ ਨੂੰ ਗ੍ਰਹਿਣ ਕਰਕੇ ਮਨ ਤੱਕ ਪਹੁੰਚਦੇ, ਫਿਰ ਮਨ ਜਿਹੜਾ ਹੈ ਉਹ ਸ਼ਬਦ ਸੁਣ ਕੇ ਤ੍ਰਿਪਤ ਹੁੰਦਾ। ਕੰਨਾਂ ਦਾ ਉਹ ਸ਼ਬਦ ਨਹੀਂ, ਭਾਵ ਐਸਾ ਮਹਾਨ, ਇਹ ਕੰਨ ਦੇ ਬਹੁਤ ਛੋਟੇ ਜਿਹੇ, ਉਹਦੇ ਬਹੁਤ ਮਹਾਨ ਸਰੂਪ ਉਹਦਾ, ਕੰਨਾਂ ਦਾ ਵਿਸ਼ਾ ਨਹੀਂ ਹੈ, ਜਿਸ ਕਰਕੇ ਕੋਈ ਪ੍ਰਮਾਣ ਲਾਇਆ ਜਾਵੇ, ਅਨੁਮਾਨ ਲਾਇਆ ਜਾਵੇ। ਜੀਭ ਕੋ ਸਵਾਦ ਨਾਹੀਂ, ਅਤੇ ਰਸਨਾ ਦਾ ਉਹ ਕੋਈ ਸਵਾਦ ਰੂਪ ਨਹੀਂ ਹੈ ਜੋ ਚੱਖਿਆ ਜਾ ਸਕੇ। ਜ਼ਬਾਨ ਦਾ ਕੰਮ ਕੀ ਹੈ? ਕੋਈ ਵਸਤੂ ਇਹਨੇ ਚੱਖ ਲਈ, ਖਾ ਲਈ, ਅਤੇ ਇਹਨੇ ਦੱਸ ਦੇਣਾ ਕੌੜੀ ਆ, ਖੱਟੀ ਆ, ਮਿੱਠੀ ਹੈ, ਪਰ ਉਹਦੇ ਜ਼ਬਾਨ ਦਾ ਸਵਾਦ ਹੀ ਨਹੀਂ ਹੈ ਬ੍ਰਹਮ। ਹਾਂਜੀ, ਆੜਾ ਉਹਦੇ ਪ੍ਰਕਾਸ਼ ਰੂਪ ਹੈ ਨਾ, ਹਾਂ ਵੇਖੋ, ਆਪਾਂ ਲੈਟ ਨੂੰ ਥੋੜ੍ਹੀ ਖਾ ਸਕਦੇ ਹਾਂ, ਹੈਂ, ਲੈਟ ਨੂੰ ਕੰਨਾਂ ਨਾਲ ਹੀ ਆਪਾਂ ਜਿਹੜਾ ਹੈ ਪ੍ਰਕਾਸ਼ ਆ ਉਹ ਕੰਨਾਂ ਦਾ ਸ਼ਬਦ ਨਹੀਂ ਹੈਗਾ, ਕਿਉਂਕਿ ਉਹਦੇ ਵਿੱਚ ਆਵਾਜ਼ ਨਹੀਂ ਆਉਂਦੀ, ਨਾ ਤਾਂ ਜ਼ਬਾਨ ਦਾ ਸਵਾਦ। ਵਚਨ ਕੋ ਬਾਦ ਨਾਹੀਂ, ਜੁਗਤ ਸੋ ਜੋਗਾ ਹੋਂ, ਵਚਨ ਕਹੀਏ ਬਚਨਾਂ ਦਾ, ਬਾਣੀ ਦਾ ਉਹ ਬਾਦ ਕਹੀਏ ਕਥਨ ਨਹੀਂ, ਬਚਨਾਂ ਕਰਕੇ ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ। ਜੁਗਤ ਸੋ ਜੋਗਾ ਹੋਂ, ਜੋ ਵੇ ਜੁਗਤੀਆਂ ਦੇ ਨਾਲ ਦਲੀਲਾਂ ਦੇ ਨਾਲ ਕਹੇ ਕਹੀਏ ਕਿਹਾ ਜਾਏ, ਕਿਉਂਕਿ ਉਹ ਇੰਦਰੀਆਂ ਦਾ ਵਿਸ਼ਾ ਹੀ ਨਹੀਂ। ਇੱਥੇ ਪੰਜ ਜਿਹੜੇ ਗਿਆਨ ਇੰਦਰੀ ਆ ਨਾ ਉਹਨਾਂ ਬਾਰੇ ਵਿਚਾਰ ਚੱਲ ਰਹੀ ਹੈ, ਕਿਉਂਕਿ ਉਹ ਵਿਸ਼ਾ ਨਹੀਂ ਇੰਦਰੀਆਂ ਦਾ। ਹੁਣ ਸਾਡਾ अंदर अंतरात्मा, अंतरात्मा सब तो पिछे जिहड़ा इन्हां नूं प्रकाश कर रहे ते जिहड़े अपने आप कुछ कर नहीं सकते उहदी सहायता नाल चल रहे हैं। ते फिर ये मन वह आत्म स्वरूप नूं ग्रहण नहीं करता, ना ही ये जिहड़ा मन लीन जरूर हो जांदा, मन तो जोत स्वरूप है, मन उहदे च लीन जरूर हो जांदा पर मन उहदे बारे कथन नहीं कर सकता, आ उहदे बारे कथन नहीं किया जा सकता। ते वह मन उच्च जग लीन ही हो गया, जो मन ही लीन हो गया तो इंद्रियां ने उन्हें की जानना, मन ही तो बिरती ठाउंदा तो इंद्रियां ग्रहण कर दें, इंद्रियां बाहर भज दें, इंद्रियां अंतरमुख भी हो जाए, अही शब्द नाल अंदर ही सुनी फिर भी वह विशा नहीं है, आत्मा ग्रहण नहीं की जा सकती। भी आंदे बचना बाणी का तो बाद कथन नहीं है, कि जिहड़ा जुगतियां नाल कथन किया जाए क्या जाए ऐसा है वैसा है, वह आँख को दिखाओ ना ही, नाग को संघाओ ना ही, फिर वह अखा द्वारा दिसन वाला नहीं। अखा जो जो भी ग्रहण कर दें साढ़े बार वेख दी, अखा बंद कर लो अंदर नहीं तो कुछ वेख सकते, अखा बंद कर लो अंदर की दिखूगा, जो प्रकाश होना वह सोते से वह अखा राही थोड़ी दिखना, वह प्रकाश बहुत महान जोड़ा साढ़े अंतरात्मे में। तो फिर जे उस दे परमेशर दे बारी स्वरूप का ही कथन करिए तो वह एडा वड्डा स्वरूप है जिथे करोड़ान करोड़ सूरज भी फिके बैठे, एडा वड्डा प्रकाश है, फिर आँख को दिखाने अखा नाल दिखता ही नहीं, दिसन वाला ही नहीं। वो ते मन क्या ना भी जिहड़ा आत्मा वो ते मन बोध तो भी परे, जो मन बोध तो परे हो गया इंद्रियां दी उत्थे पहुँच वैसे नहीं हैगी। जदों असी जदों के ज्ञानी नूं ज्ञान हुंदा आ सिर वाले थान ते प्रकाश बड़ा महान हुंदा आ गया चक्कर विच, ते वेखो अखां भी थले रह जांदियां, सारे कर्म इंद्र ज्ञान इंद्र थले रह जांदे आ, ते मत्थे तो उपर जाके प्रकाश हो जांदा, मत्थे तो लाड़ो प्रकाश मत्थे तो लैके खोपड़ी दे विच। हुण अखां उत्थे अंदर किवें वेखणगीआं प्रकाश नूं, अखां नाल दिसण वाला नहीं, पाओ अखां उत्थे कम नहीं करदियां, नाक को संघाओ ना ही, नक द्वारा सूंघण वाली वस्तु नहीं। अल प्रकाश आपां सूंघ थोड़ी सकदे हां, पर बाहरी प्रकाश ही आपां सूंघ नहीं सकदे, कैसा प्रकाश है, मिठा आ खट्टा आ किदां दा, पाओ ये जिहड़ियां इंद्रियां ना शब्द स्पर्श रूप रस गंध विषय नूं ग्रहण करदियां, ते वह इन्हां विषयां तों परे आ, नक दे नाल संघिया नहीं जाता, कर को गहाओ ना ही पाए की ना रोक है, हाथां करके गहाओ ना ही ग्रहण पकड़िया नहीं जा सकता, प्रकाश तुम फड़ नहीं सकते हाथां नाल, पाए की रो की ना रोक है, पैरां दा भी विषय नहीं है जो चल के रोकया जा सके, इनू पाए पाठ करना अपने कन्ना उत्ते बिंदी जाई आ पाए जिहड़ी सहरी ना, पाए की रोक है, पाए की ना रोक है, पैरां दी उहनू कोई रोक नहीं है, पैरां नाल जा पैरां दा विशा नहीं है जिहड़ा करके वी तुसीं रोक सको। जे आत्मा रूप नूं भी समझिए ते वेखो साडे अंदर ही आ, ते अंदर पैरां दी लोड़ नहीं, ते जे बाहरी तौर ते प्रकाश नूं तुसीं वेख लो जिथे जिथे पैर रख के प्रकाश उत्ते आ जाणा, तुम प्रकाश नूं नहीं रोक सकते, प्रकाश सगों पैरों के उत्ते आ जाए, पाए पैरां करके रोक नहीं है, हाथों नाल प्रकाश की पकड़ नहीं, हाथों नाल उन्हें पकड़िया नहीं जाता, मन कर ज्ञान ना ही बुद्ध अन मन ना ही, फिर वह ब्रह्म मन का मन करके भी वह ज्ञान का विशा नहीं, वह ज्ञान का विशा नहीं है, बुद्ध अन मन ना ही जो करके जो मन करके मनिया जाए, तो बुद्ध अनुमान है, बुद्धि द्वारा अनुमान रूप नहीं है, जो बुद्धि के अनुमान द्वारा जाने जाए। जिमें वेखो साढ़े को ये पांच छे सात ताकत मन बुद्ध तो जड़ा वा पांच ज्ञान इंद्र, ये साढ़े को विश ये मुख आ जोड़े अं जिदे कोई भी संसार की वस्तु ग्रहण करनी है जिदा निश्चय करना। मन कोई वस्तु ग्रहण करता जदों फिर वह संकल्प विकल्प बिरती करता ये ठीक है कि नहीं है, ਅਤੇ ਬੁੱਧੀ ਇਹਦਾ ਨਿਰਣਾ ਕਰਦੀ ਆ। ਵਿਰਦੀ ਨੇ ਜੋ ਨਿਬੇੜਾ ਕਰਤਾ, ਨਿਸ਼ਚਾ ਕਰਤਾ ਵੀ ਠੀਕ ਹੀ ਠੀਕ ਹੈ, ਅਤੇ ਉਹ ਉੱਥੇ ਖੁਲਾਸੀ ਕਿ ਉਹ ਨਿਰਣਾ ਹੋ ਗਿਆ, ਨਹੀਂ ਹੈ ਅਤੇ ਨਹੀਂ ਹੈ। ਅਤੇ ਬੁੱਧੀ ਮਨ ਕਰਕੇ ਗਿਆਨ ਦਾ ਵਿਸ਼ਾ ਨਹੀਂ, ਮਨ ਉੱਥੇ ਸੰਕਲਪ ਵਿਕਲਪ ਨਹੀਂ ਕਰ ਸਕਦਾ। ਪਹਿਲਾਂ ਦੱਸਿਆ ਮਨ ਲੀਨ ਜ਼ਰੂਰ ਹੋ ਜਾਊਗਾ, ਪਰ ਮਨ ਉਹਦਾ ਕਥਨ ਨਹੀਂ ਕਰ ਸਕਦਾ। ਮਨ ਕਰਕੇ ਗਿਆਨ ਦਾ ਵਿਸ਼ਾ ਨਹੀਂ ਹੈ। ਅਤੇ ਬੁੱਧ ਅਨੁਮਾਨ ਹੈ, ਬੁੱਧੀ ਕਰਕੇ ਕੋਈ ਅਨੁਮਾਨ ਪ੍ਰਮਾਣ ਨਹੀਂ ਲਾਇਆ ਜਾ ਸਕਦਾ। ਜਿਵੇਂ ਅਨੁਮਾਨ ਹੁੰਦਾ ਵਾ, ਅਨੁਮਾਨ ਸੱਚਾ ਵੀ ਹੋ ਸਕਦਾ, ਝੂਠਾ ਵੀ ਹੋ ਸਕਦਾ। ਅਨੁਮਾਨ ਕੀ ਹੁੰਦਾ ਵਾ, ਜਿਵੇਂ ਦੂਰ ਕਿਤੇ ਅੱਗ ਬਲ ਰਹੀ ਹੈ, ਆਪਾਂ ਕਹਿੰਦੇ ਹਾਂ ਵੀ ਫਸਲ ਨੂੰ ਲੱਗੀ, ਕੋਈ ਕਹਿੰਦਾ ਨਹੀਂ ਮਕਾਨ ਨੂੰ ਲੱਗੀ, ਪਰ ਇਹ ਗੱਲ ਪੂਰੀ ਅਨੁਮਾਨ ਅੰਦਾਜ਼ਾ ਹੀ ਹੈ ਵੀ ਮਕਾਨ ਨੂੰ ਲੱਗੀ ਕਿ ਫਸਲ ਨੂੰ ਲੱਗੀ। ਇਹ ਉੱਥੇ ਜਾਇਆ ਪਤਾ ਲੱਗੂ ਫਸਲ ਨੂੰ ਲੱਗੀ ਆ ਕਿ ਮਕਾਨ ਨੂੰ ਲੱਗੀ, ਹੋ ਸਕਦਾ ਕਚਰੇ ਨੂੰ ਲੱਗੀ ਹੋਵੇ, ਪਰ ਅਨੁਮਾਨ ਉੱਥੇ ਜਾਇਆ ਕਿ ਝੂਠਾ ਵੀ ਹੋ ਸਕਦਾ। ਜੇ ਫਸਲ ਨੂੰ ਤਾਂ ਚਲੋ ਠੀਕ ਹੈ, ਆਹ ਅਨੁਮਾਨ ਅੰਦਾਜ਼ਾ ਹੀ ਹੁੰਦਾ, ਸੱਚਾ ਵੀ ਹੋ ਸਕਦਾ ਝੂਠਾ ਵੀ ਹੋ ਸਕਦਾ। ਬੁੱਧੀ ਜਿਹੜਾ ਦੁਆਰਾ ਉਹ ਅਨੁਮਾਨ ਰੂਪ ਨਹੀਂ ਹੈ ਕਿ ਐਸਾ ਹੈ ਉਹ ਐਸਾ ਹੈ, ਐਸਾ ਆਪਾਂ ਕਸਰ ਨਹੀਂ ਕਰ ਸਕਦੇ। ਇਹ ਅਨੁਮਾਨ ਅੰਦਾਜ਼ਾ ਝੂਠਾ ਹੀ ਹੁੰਦਾ। ਬੁੱਧੀ ਦਾ ਉਹ ਅਨੁਮਾਨ ਪ੍ਰਮਾਣ, ਬੁੱਧੀ ਦੇ ਨਾਲ ਅਨੁਮਾਨ ਪ੍ਰਮਾਣ ਰਾਹੀਂ ਉਹਨੂੰ ਜਾਣਿਆ ਨਹੀਂ ਜਾ ਸਕਦਾ। ਮਨ ਕਰਕੇ ਉਹ ਗਿਆਨ ਦਾ ਵਿਸ਼ਾ ਨਹੀਂ ਹੈ। ਵੀ ਜਿਵੇਂ ਮਨ ਕਰਕੇ ਸਾਨੂੰ ਗਿਆਨ ਹੁੰਦਾ ਨਾ ਹਰੇਕ ਵਸਤੂ ਦਾ ਸਾਹਮਣੇ, ਵੀ ਉਹ ਬਹਿ ਗਿਆ ਹੈ ਜੀ, ਆ ਮਨ ਦੀ ਬਿਰਤੀ ਅੱਖਾਂ ਨਾਲ ਨਿਕਲੀ, ਪਤਾ ਲੱਗਾ ਵੀ ਇਹ ਕੁਝ ਹੈ। ਹਾਂਜੀ, ਇਹ ਮਨ ਉਹ ਸੰਕਲਪ ਵੀ ਉੱਠਿਆ ਵਾ ਵੀ ਬਹਿ ਗਿਆ, ਇੱਕ ਸੰਕਲਪ ਆ ਵੀ ਨਹੀਂ ਪਤਾ ਨਹੀਂ ਕੀ ਆ। ਜੇ ਬੁੱਧੀ ਜਦੋਂ ਕਹਿ ਦਿੱਤਾ ਨਾ ਹਾਂ ਬੈਗ ਹੀ ਹੈ, ਉਦੋਂ ਬੁੱਧੀ ਨੇ ਸਮਝ ਲਓ ਕੰਮ ਕਰ ਦਿੱਤਾ, ਨਹੀਂ ਹੈ ਸਮਝ ਲਓ ਬੁੱਧੀ ਨੇ ਕਹਿ ਦਿੱਤਾ। ਇਸ ਕਰਕੇ ਮਨ ਕਰਕੇ ਤਾਂ ਗਿਆਨ ਦਾ ਵਿਸ਼ਾ ਨਹੀਂ, ਮਨ ਉਸ ਤੱਕ ਪਹੁੰਚ ਹੀ ਨਹੀਂ ਕਰਦਾ। ਬੁੱਧੀ ਕਰਕੇ ਅਨੁਮਾਨ ਦਾ ਵਿਸ਼ਾ ਨਹੀਂ ਹੈ, ਅਨੁਮਾਨ ਲਾਇਆ ਨਹੀਂ ਜਾ ਸਕਦਾ। ਦੂਸਰੋ ਪ੍ਰਮਾਣ ਨਾਹੀਂ ਪ੍ਰਗਟ ਐਸੋ ਕੋ ਕਾ ਹੈ, ਫਿਰ ਦੂਸਰਾ ਤਾਂ ਕੋਈ ਪ੍ਰਮਾਣ ਹੀ ਨਹੀਂ, ਦੂਸਰੀ ਤਾਂ ਕੋਈ ਪ੍ਰਮਾਣ ਜਾਂ ਅੰਦਾਜ਼ਾ ਹੀ ਨਹੀਂ ਹੈ। ਪ੍ਰਗਟ ਜੋ ਪ੍ਰਗਟ ਕਰਕੇ ਐਸਾ ਕਹੀਏ ਕੋਈ ਕਹਿ ਸਕੇ, ਐਸੋ ਕੋ ਕਹੇ ਕੋਈ ਐਸਾ ਕਹੇ ਕਿ ਬ੍ਰਹਮ ਐਸਾ। ਮਨ ਕਰਕੇ ਗਿਆਨ ਦਾ ਵਿਸ਼ਾ ਨਹੀਂ, ਸਾਡੇ ਕੋਲ ਤਾਂ ਇੰਨੀਆਂ ਤਾਕਤਾਂ ਨਾ, ਪੰਜ ਗਿਆਨ ਇੰਦਰੇ ਮਨ ਦੇ ਬੋਧ, ਮਨ ਸੰਕਲਪ ਵਿਕਲਪ ਜੋ ਵੇਖ ਕੇ ਹੋ ਜੂ, ਬੁੱਧੀ ਦਾ ਨਿਰਣਾ ਕਰ ਦੂ, ਨਿਸ਼ਚਾ ਕਰ ਦੂ ਵੀ ਠੀਕ ਇਹੀ, ਅੱਖਾਂ ਉਹਨੂੰ ਗ੍ਰਹਿਣ ਕਰ ਲੈਣਗੀਆਂ ਵਿਸ਼ੇ ਨੂੰ, ਅਤੇ ਅੱਖਾਂ ਤਾਂ ਹੁਣ ਸ਼ਬਦ ਸਪਰਸ਼ ਰੂਪ ਰਸ ਗੰਧ ਨੂੰ ਕਰਦੀਆਂ ਗ੍ਰਹਿਣ, ਮਨ ਬਿਰਤੀਆਂ ਬਣਾਈ ਜਾਂਦਾ, ਬੁੱਧੀ ਨਿਰਣੇ ਕਰੀ ਜਾਂਦੀ, ਅਤੇ ਉਹ ਤਾਂ ਆ ਪ੍ਰਮਾਣ, ਪ੍ਰਮਾਣਾਂ ਤੋਂ ਰਹਿਤ ਹੈ। ਅਤੇ ਮਨ ਅਤੇ ਬੁੱਧ ਅਤੇ ਪੰਜ ਗਿਆਨ ਦੇ ਪ੍ਰਮਾਣ ਹੀ ਲਾ ਸਕਦੇ, ਹੋਰ ਕੁਝ ਨਹੀਂ ਕਰ ਸਕਦੇ, ਅੰਦਾਜ਼ੇ ਗਿਣਤੀਆਂ ਮਿਣਤੀਆਂ ਹੀ ਕਰ ਸਕਦੇ। ਅਤੇ ਉਹ ਇਹਨਾਂ ਚੀਜ਼ਾਂ ਤੋਂ ਪ੍ਰਮਾਣ ਤੋਂ ਰਹਿਦੇ ਆ, ਫਿਰ ਜਦੋਂ ਇਹ ਹੀ ਨਹੀਂ ਉਸ ਤੱਕ ਪਹੁੰਚ ਕਰਦੇ, ਦੂਸਰਾ ਕੋਈ ਪ੍ਰਮਾਣ ਹੀ ਨਹੀਂ ਹੈ, ਪ੍ਰਗਟ ਕਰਕੇ ਕੋਈ ਕਹਿ ਸਕੇ ਵੀ ਬ੍ਰਹਮ ਐਸਾ ਹੈ, ਉਹਦੇ ਬਾਰੇ ਵਿਚਾਰ ਇਹ ਨਹੀਂ ਕਹਿ ਸਕਦਾ ਕੋਈ। ਆ ਸੱਤ ਪਰਪੰਚ ਕੈਸੇ ਸੱਤ ਪਹਿਚਾਨੇ ਆਪ, ਇਹ ਜਿਹੜਾ ਪਰ ਕਹੀਏ ਵਿਸ਼ੇਸ਼ ਕਰਕੇ ਪੰਚ ਕਹੀਏ ਪੰਜ ਤੱਤਾਂ ਦਾ ਬਣਿਆ ਸਰੀਰ, ਇਹ ਅਸੱਤ ਨਾਸਵਾਨ ਝੂਠਾ ਹੈ। ਕੈਸੇ ਸੱਤ ਪਹਿਚਾਨੇ ਆਪ, ਫਿਰ ਕਿਸ ਤਰ੍ਹਾਂ ਜੋ ਸੱਤ ਸਰੂਪ ਆਪ ਕਹੀਏ ਆਪਣਾ ਆਪਾ ਆਤਮਾ, ਉਹਨੂੰ ਇਹ ਪਹਿਚਾਣ ਕਿਵੇਂ ਪਛਾਣ। ਹਾਂਜੀ, ਅਤੇ ਅਸੱਤ ਪਰ ਪੰਚ ਵਿਸ਼ੇਸ਼ ਕਰਕੇ ਪੰਜ ਤੱਤਾਂ ਤੋਂ ਬਣਿਆ ਜੋ ਇਹ ਸੰਸਾਰ ਜਗਤ ਹੈ, ਇਹ ਝੂਠਾ ਨਾਸਵਾਨ ਹੈ। ਜੋ ਝੂਠਾ ਹੈ ਉਹ ਕਿਸ ਤਰ੍ਹਾਂ ਸੱਤ ਸਰੂਪ ਨੂੰ, ਪਰਮਾਤਮਾ ਨੂੰ ਜਿਹੜਾ ਹੈ ਆਪਣੇ ਸੱਤ ਸਰੂਪ ਨੂੰ ਜਾਣੇ, ਕਿਉਂਕਿ ਝੂਠੇ ਨੇ ਝੂਠੇ ਨੂੰ ਜਾਣਨਾ, ਸੱਚ ਨੂੰ ਨਹੀਂ ਜਾਣ ਸਕਦਾ, ਝੂਠਾ ਝੂਠਾ ਹੀ ਹੈ, ਸੱਚ ਸੱਚ ਹੀ। ਆਪੇ ਸੁਖ ਜਾਣੇ ਦੂਜੋ ਮਾਨੇ ਬਿਨ ਕੋ ਕਹੈਂ, ਉਹ ਪਰਮਾਤਮਾ ਹੀ ਆਪਣੇ ਸੁਖ ਨੂੰ ਆਪ ਹੀ ਜਾਣਦਾ। ਮਾਨੇ ਬਿਨ ਕੋ ਕਹੈਂ ਦੂਜੋ ਮਾਨੇ, ਫਿਰ ਕੋਈ ਦੂਜਾ ਜੋ ਸੰਸਾਰ ਹੈ ਉਹ ਮਾਨੇ ਬਿਨਾਂ ਦਾ ਸੁਕੌਣ ਕਹੇ, ਕੀ ਕਹਿਣਾ ਕਹੀਏ। ਮਾਨੇ ਤੋਂ ਬਿਨਾਂ ਉਹਨੂੰ ਸੰਸਾਰ ਨੂੰ ਕੀ ਕਹਿਣਾ ਕਰੇ। ਆਪੇ ਸੁੱਖ ਜਾਣੇ ਦੂਜੋ ਮਾਨੇ, ਆਪੇ ਜਿਹੜਾ ਹੈ ਨਾ ਪਰਮਾਤਮਾ ਆਪਣੇ। ਕਈ ਇੱਥੇ ਸੁੱਖ ਦਾ ਅਰਥ ਸੁਖਦੇਵ ਮੁਨੀ ਜੀ ਲਾਉਂਦੇ, ਜੋ ਜਿਨ੍ਹਾਂ ਨੇ ਗ੍ਰੰਥ ਲਿਖਿਆ। ਸੁਖਦੇਵ ਸਿੰਘ ਜੀ ਕਹਿੰਦੇ ਵੀ ਆਪੇ ਜਾਣੇ, ਜੋ ਆਪਣੇ ਆਪ ਨੂੰ ਸੁਖ ਸਰੂਪ ਜਾਣੇ, ਉਹ ਦੂਜੋ ਮਾਨੇ, ਉਹ ਸੰਸਾਰ ਨੂੰ ਦੂਜਾ ਕਰਕੇ ਮੰਨਦਾ। ਬਿਨ ਕੋ ਕਹੇ ਮਾਨੇ, ਫਿਰ ਮਾਨੇ ਬਿਨ, ਮੰਨੇ ਤੋਂ ਬਿਨਾਂ ਕੌਣ ਕੀ ਕਹੇ ਵੀ ਇਹ ਮੇਰਾ ਸਰੀਰ ਜਿਹੜਾ ਪਰਪੰਚ ਹੈ ਸੰਸਾਰ, ਇਸ ਨਾ ਅਸਾਤ ਆ, ਉਹ ਬ੍ਰਹਮ ਅਸਾਤ ਆ। ਪਰ ਇਹਦਾ ਮੁੱਖ ਅਰਥ ਸੁੱਖ ਤੋਂ ਹੀ ਲੈਣਾ ਵੀ ਪਰਮਾਤਮਾ ਆਪਣੇ ਸੁੱਖ ਨੂੰ ਆਪ ਹੀ ਜਾਣਦਾ, ਅਤੇ ਦੂਜੋ ਮਨ, ਦੂਜਾ ਜੋ ਸੰਸਾਰ ਆ, ਉਹ ਵੀ ਮੰਨੇ, ਉਹ ਮੰਨੇ ਤੋਂ ਬਿਨਾਂ, ਦੂਜਾ ਜੋ ਸੰਸਾਰ ਉਹਨੂੰ ਅਸਾਧ ਮੰਨੇ ਤੋਂ ਬਿਨਾਂ ਕੋਈ ਕੀ ਕਹੇ। ਹਾਂਜੀ, ਆਪੇ ਸੁੱਖ ਜਾਣੇ, ਆਪਣੇ ਸੁੱਖ ਨੂੰ ਬ੍ਰਹਮ ਆਪ ਹੀ ਜਾਣਦਾ। ਦੂਜਾ ਜੋ ਹੈ ਨਾ ਸੰਸਾਰ, ਉਹਨੂੰ ਝੂਠਾ ਮੰਨੇ ਤੋਂ ਬਿਨਾਂ ਕੋਈ ਕੀ ਕਹੇ ਵੀ ਦੁੱਖ ਰੂਪ ਹੈ, ਅਸਤ ਰੂਪ ਹੈ। ਇਹ ਤਾਂ ਕੋਈ ਜਾਣੇ ਤਾਂ ਫਿਰ ਹੀ ਮੰਨੇ ਨਾ। ਅਸਤ ਪਰ ਪੰਚ ਕੈਸੇ ਸੱਤ ਪਹਿਚਾਨੇ ਆਪ। ਹਾਂਜੀ, ਇਹ ਜਿਹੜਾ ਸੰਸਾਰ ਆ, ਇਹ ਤਾਂ ਪਰਪੰਚ ਵਿਸ਼ੇਸ਼ ਕਰਕੇ ਪੰਜ ਤੱਤਾਂ ਤੋਂ ਬਣਿਆ ਕੀ ਹੈ ਜਗਤ ਸੰਸਾਰ, ਇਹ ਹੈ ਅਸਤ। ਅਤੇ ਸੱਤ ਕੀ ਆ? ਬ੍ਰਹਮ। ਸੱਤ ਕੀ ਆਪਣਾ ਸਰੂਪ? ਕੈਸੇ ਸੱਤ ਪਹਿਚਾਨੇ ਆਪ, ਆਪਣੇ ਸੱਤ ਸਰੂਪ ਨੂੰ ਕੈਸੇ ਕਿਸ ਤਰ੍ਹਾਂ ਪਛਾਣਨਾ ਕਰੇ। ਆਪੇ ਸੁੱਖ ਜਾਣੇ, ਆਪਣੇ ਆਪ ਦੇ ਆਪਣੇ ਸਰੂਪ ਦੇ ਸੁੱਖ ਨੂੰ ਜੇ ਜੋ ਕੋਈ ਜਾਣੇ, ਫਿਰ ਦੂਜੋ ਮਾਨੇ, ਫਿਰ ਦੂਜੇ ਸੰਸਾਰ ਨੂੰ ਜਿਹੜਾ ਅਸਤ ਕਰਕੇ ਮੰਨੇ। ਬਿਨ ਕੋ ਕਹੇ, ਕਹੇ ਤੋਂ ਬਿਨਾਂ ਕੋਈ ਕੀ ਕਹੇ। ਹਾਂਜੀ, ਮਾਨੇ ਬਿਨ, ਮੰਨੇ ਤੋਂ ਬਿਨਾਂ ਕੀ ਕਹਿਣਾ ਕਹੀਏ ਵੀ ਤੇਰਾ ਜਿਹੜਾ ਸਰੂਪ ਉਹਦੇ ਸੱਤ ਸਰੂਪ ਹੈ, ਇਹ ਸੰਸਾਰ ਜਿਹੜਾ ਅਸਤ ਸਰੂਪ ਹੈ, ਜਗਤ ਅਸਤ ਸਰੂਪ, ਅਸਤ ਰੂਪ ਹੈ, ਕਿਵੇਂ ਜਾਣੇ? ਜਿੰਨਾ ਚਿਰ ਆਪਣੇ ਸਰੂਪ ਨੂੰ ਸੱਤ ਸਰੂਪ ਕਰਕੇ ਨਹੀਂ ਮੰਨਦਾ। ਮੇਰਾ ਆਤਮਾ ਸੱਤ ਚੇਤਨਾ ਆਨੰਦ ਸਰੂਪ ਹੈ, ਇਹ ਜਿਹੜਾ ਸਰੀਰ ਹੈ ਇਹ ਅਸਤ ਦੁੱਖ ਜੜ ਰੂਪ ਹੈ, ਅਥਵਾ ਜਿਹੜਾ ਮੇਰਾ ਸਰੂਪ ਹੈ ਉਹਦੇ ਬ੍ਰਹਮ ਰੂਪ ਹੈ, ਸੱਤ ਚੇਤਨਾ ਆਨੰਦ ਸਰੂਪ ਹੈ। ਸੰਸਾਰ ਕੀ ਆ? ਉਹ ਤਾਂ ਅਸਤ ਜੜ ਦੁੱਖ ਰੂਪ ਹੈ। ਆਪੇ ਸੁੱਖ ਜਾਣੇ, ਜੇ ਆਪਣੇ ਸਰੂਪ ਨੂੰ ਇਸ ਤਰ੍ਹਾਂ ਸੁੱਖ ਸਰੂਪ ਕਰਕੇ ਜਾਣੇ, ਅਤੇ ਦੂਜੋ ਮਾਨੇ, ਫਿਰ ਦੂਜਾ ਜਿਹੜਾ ਸੰਸਾਰ ਉਹਨੂੰ ਅਸਤ ਕਰਕੇ ਮੰਨੇ, ਮੰਨ ਲੈਂਦਾ, ਅਤੇ ਬਿਨ ਕੋ ਕਹੇ, ਬਿਨਾਂ ਕੋਈ ਕਹੇ ਤੋਂ ਹੀ ਜੇ ਆਪਣੇ ਸਰੂਪ ਨੂੰ ਜਾਣ ਲਏ। ਪਰ ਮਾਨੇ ਬਿਨ, ਜਦੋਂ ਆਪਣਾ ਹੀ ਸਰੂਪ ਸੁੱਖ ਕਰਕੇ ਨਹੀਂ ਜਾਣਿਆ, ਫਿਰ ਦੂਜਾ ਜਿਹੜਾ ਸੰਸਾਰ ਹੈ ਉਹਨੂੰ ਬਿਨਾਂ ਮੰਨੇ ਤੋਂ ਕਿਵੇਂ ਕੋਈ ਕੀ ਕਹੇ ਵੀ ਭਾਈ ਅਸਤ ਹੈ, ਕਿਉਂਕਿ ਉਹਨੇ ਆਪਣੇ ਸਰੂਪ ਨੂੰ ਨਹੀਂ ਜਾਣਿਆ। ਜੋ ਸੱਤ ਨੂੰ ਜਾਣੂਗਾ ਉਹੀ ਅਸਤ ਨੂੰ ਜਾਣੂਗਾ, ਉਹੀ ਵਿਵੇਕੀ ਹੈ, ਉਹੀ ਵੈਰਾਗੀ ਹੈ। ਸੋ ਅੱਜ ਇੱਥੇ ਸਮਾਪਤੀ ਕਰੀਏ ਜੀ, ਫੁੱਲਾਂ ਚੁੱਕਾਂ ਦੀ ਕਿਰਪਾ ਕਰਨੀ। ਦੋਹਰਾ ਏਕ ਬ੍ਰਹਮ ਅਦਵੈਦ ਇਹ ਹੈ ਹੇ ਸਿੱਖ, ਏਕ ਬ੍ਰਹਮ, ਏਕ ਜੋ ਅਦੁੱਤੀ ਅਦਵੈਦ ਸਰੂਪ ਬ੍ਰਹਮ ਹੈ, ਤਾਂ ਕਿ ਬ੍ਰਹਮਾ ਕੌਣ, ਉਸ ਦੀ ਉਪਮਾ ਕੀ, ਵਡਿਆਈ ਕੀ, ਅਰਥਾਤ ਕੋਈ ਨਹੀਂ। ਤਾਂ ਕਿ ਬ੍ਰਹਮਾ ਕੌਣ, ਕਿਹੜੀ ਉਹਦੀ ਉਪਮਾ, ਕਿਹੜੀ ਉਹਦੀ ਵਡਿਆਈ। ਏਕ ਜੋ ਅਦੁੱਤੀ ਬ੍ਰਹਮ ਆ, ਅਦਵੈਤ ਸਰੂਪ ਹੈ, ਤਾਂ ਕਿ ਬ੍ਰਹਮਾ ਕੌਣ, ਉਸ ਦੀ ਉਪਮਾ ਕੌਣ ਕਿਹੜੀ ਆ, ਉਹਦੀ ਉਪਮਾ ਵਡਿਆਈ ਕੀ ਆ। ਭਾਵ ਕੋਈ ਵਡਿਆਈ ਉਪਮਾ ਨਹੀਂ ਅਸਲ ਵਿੱਚ, ਬਿਨਾਂ ਉਪਮਾ ਸਮਝੇ ਨਹੀਂ। ਪਰ ਉਸ ਬ੍ਰਹਮ ਦੀ ਜਿਹੜੀ ਵਡਿਆਈ ਆ, ਉਪਮਾ ਆ, ਉਹ ਤਾਂ ਕਰਨੀ ਪੈਂਦੀ ਬਿਨਾਂ ਵਡਿਆਈ ਤੋਂ ਉਹ ਸਮਝਦੇ ਨਹੀਂ। ਕੌਣ? ਆਗਿਆ ਕਹਾਵੈ, ਆਗਿਆ ਕਹਾਵੈ ਜੋਨ, ਜੋ ਅਗਿਆਨੀ ਜੀਵ ਕਹਾਉਂਦੇ ਆ ਨਾ, ਉਹ ਉਸ ਬ੍ਰਹਮ ਦੀ ਵਡਿਆਈ ਕੀਤੇ ਤੋਂ ਬਿਨਾਂ ਸਮਝਦੇ ਨਹੀਂ। ਇਸ ਲਈ ਉਹ ਬ੍ਰਹਮ ਦੀ ਵਡਿਆਈ ਉਪਮਾ ਕਹੀ ਜਾਂਦੀ ਆ,
ਭਾਵ ਜਿੰਨਾ ਚਿਰ ਉਹਨਾਂ ਨੂੰ ਉਹਦੀ ਵਡਿਆਈ ਵੀ ਉਹ ਸਤ ਚੇਤਨ ਆਨੰਦ ਸਰੂਪ ਅਵਿਨਾਸ਼ੀ ਪਰਿਪੂਰਨ ਆ, ਉਹਨਾਂ ਚਿਰ ਗਿਆਨੀ ਉਹਨੂੰ ਸਮਝੇ ਕੱਖ ਨਹੀਂ। ਜੇ ਆਪਾਂ ਨਾ ਕਹਾਂਗੇ, ਜੇ ਅਸੀਂ ਇਹ ਕਹਾਂਗੇ ਜੇ ਜਾਂ ਤੂੰ ਉਹ ਜਿਹਾ ਬ੍ਰਹਮ ਆ, ਤਾਂ ਉਹਨੇ ਕੀ ਮੰਨਣਾ ਬ੍ਰਾਹਮਣ। ਜਦੋਂ ਅਸੀਂ ਕਹਾਂਗੇ ਭਾਈ ਜੀ ਪਿਤਵੀ ਤੇਰੀ ਤਾਂ ਹਾਲਤ ਇਹੋ ਜੀ, ਤੂੰ ਤਾਂ ਛੇ ਵਿਕਾਰਾਂ ਵਾਲਾ ਖੱਟ ਵਿਕਾਰੀ ਹੈ, ਹੈਂ ਤੂੰ ਨਾਸਵਾਨ ਹੈ, ਤੂੰ ਜੜ ਰੂਪ ਹੈ, ਤੂੰ ਦੁੱਖ ਰੂਪ ਹੈ, ਤੂੰ ਅਸਤ ਨਾਸਵਾਨ ਰੂਪ ਹੈ, ਤੇਰਾ ਸਰੀਰ ਨਾਸਵਾਨ ਰੂਪ ਹੈ, ਉਹ ਬ੍ਰਹਮ ਤਾਂ ਐਸਾ ਹੈ, ਸਦਾ ਰਹਿਣ ਵਾਲਾ ਹੈ, ਸਾਰਿਆਂ ਨੂੰ ਜਾਣਨ ਵਾਲਾ ਹੈ, ਅਤੇ ਉਹ ਆਨੰਦ ਸਰੂਪ ਹੈ, ਪਰਿਪੂਰਨ ਵਿਆਪਕ ਹੈ, ਦੇਸ਼ ਕਾਲ ਵਸਤੂ ਪ੍ਰਸਿੱਧ ਰਹਿਤ ਹੈ। ਫਿਰ ਹੀ ਜਿਹੜਾ ਉਹਨੂੰ ਕੋਈ ਯਕੀਨ ਹੋਊਗਾ ਨਾ ਵੀ ਮੇਰੇ ਤੋਂ ਵੱਖਰਾ ਕੋਈ ਹੈ, ਮੈਂ ਉਹਦੇ, ਕਿਉਂਕਿ ਵੱਡੇ ਦੇ ਅਧੀਨ ਸਾਰੇ ਹੁੰਦੇ, ਫਿਰ ਉਹ ਅਧੀਨ ਹੋਊਗਾ। ਬਿਨ ਉਪਮਾ ਸਮਝੇ ਨਹੀਂ, ਉਹ ਬ੍ਰਹਮ ਦੀ ਉਪਮਾ ਕੀਤੇ ਤੋਂ ਬਿਨਾਂ ਸਮਝਦੇ ਨਹੀਂ ਹੈ। ਅੱਗੇ ਕਹਾਵੇ ਜੌਨ ਜੌਨ ਕੀ, ਜਿਹੜੇ ਅਗਿਆਨੀ ਕਹਾਉਂਦੇ ਨਾ ਆਪਣੇ ਆਪ 'ਚ, ਉਹ ਉਪਮਾ ਤੋਂ ਬਿਨਾਂ ਸਮਝਦੇ ਨਹੀਂ ਹੈ, ਉਹਨਾਂ ਚਿਰ ਆਪਣੇ ਸਰੂਪ ਦੀ ਲਖਤਾ ਕਰ ਲਈ ਤਿਆਰ ਬਾਰ ਤਿਆਰ ਹੁੰਦੇ ਨਹੀਂ। ਸੋ ਅੱਜ ਇੱਥੇ ਸਮਾਪਤੀ ਕਰੀਏ ਜੀ। ਏਕ ਬ੍ਰਹਮ ਅਦਵੈਤ ਯਹਿ ਤਾਕਿ ਉਪਮਾ ਕੌਣ, ਬਿਨ ਉਪਮਾ ਸਮਝੇ ਨਹੀਂ ਆਗ ਕਹਾਵੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।